ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰਾ ਹੀਅਰ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਮੇਰਾ ਹੀਅਰ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰ ਪੂਰੈ ਹਰ ਨਾਮ ਦ੍ਰਿੜਾਇਆ ਬਿਨ ਨਾਵੈ ਜੀਵਨ ਬਿਰਥਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰ ਪੂਰੈ ਹਰ ਨਾਮ ਦ੍ਰਿੜਾਇਆ ਬਿਨ ਨਾਵੈ ਜੀਵਨ ਬਿਰਥਾ ਰਹਾਉ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਚਵਰ ਛਤਰ ਤਖ਼ਤ ਦੇ ਮਾਲਕ ਦਸਾਂ ਹੀ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਜੁਗੋ ਜੁਗ ਅਟਲ ਸਤਿਗੁਰੂ ਜਗਤ ਜਲੰਦੇ ਨੂੰ ਤਾਰਨਹਾਰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰੂ ਕੀ ਬਾਣੀ ਦਾ ਮਨੋਹਰ ਕੀਰਤਨ ਹੋਇਆ ਸ੍ਰੀ ਆਸਾ ਜੀ ਦੇ ਵਾਰ ਦੇ ਪਾਠ ਕੀਰਤਨ ਹੋਏ ਹਨ ਗੁਰੂ ਕੇ ਰਾਗੀ ਜਥੇ ਨੇ ਬੜੇ ਪ੍ਰੇਮ ਸ਼ਰਧਾ ਦੇ ਨਾਲ ਗੁਰੂ ਕੀ ਬਾਣੀ ਦਾ ਕੀਰਤਨ ਗਾਇਨ ਕੀਤਾ ਹੈ ਇਹ ਸ਼ੁਭ ਘੜੀਆਂ ਸਤਿਗੁਰੂ ਦੀ ਬਖਸ਼ਿਸ਼ ਨਾਲ ਪ੍ਰਾਪਤ ਹੁੰਦੀਆਂ ਦੂਰਾਂ ਦਰੇਡਿਆਂ ਤੋਂ ਦੇਸ਼ ਵਿਦੇਸ਼ਾਂ ਤੋਂ ਸੰਗਤਾਂ ਸਤਿਗੁਰੂ ਦੇ ਦੀਦਾਰ ਦੇ ਉੱਪਰ ਦਰਬਾਰ ਦੇ ਉੱਪਰ ਪਹੁੰਚ ਕੇ ਨਮਸਕਾਰਾਂ ਕਰਦੀਆਂ ਇਸ਼ਨਾਨ ਕਰਦੀਆਂ ਗੁਰੂ ਕੀ ਬਾਣੀ ਦਾ ਲਾਹਾ ਲੈਂਦੀਆਂ ਕਿਉਂਕਿ ਹਰ ਗੁਰਸਿੱਖ ਦੇ ਮਨ ਵਿੱਚ ਇਹ ਸ਼ਰਧਾ ਭਾਵਨਾ ਤਮੰਨਾ ਹੁੰਦੀ ਹੈ ਕਿ ਸਤਿਗੁਰੂ ਜੀ ਸਾਡੇ ਤੇ ਮਿਹਰ ਕਰੀ ਸਾਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਤੇ ਇਸ਼ਨਾਨ ਕਿਰਪਾ ਕਰਕੇ ਆਪ ਬਖਸ਼ ਦਿਓ ਸੋ ਇਹ ਸੁਭਾਗ ਪ੍ਰਾਪਤ ਹੋਇਆ ਹੈ ਬਹੁਤ ਸਾਰੀਆਂ ਗੁਰੂਕੀਆਂ ਸੰਗਤਾਂ ਨੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕੀਤੇ ਹਨ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਗੁਰੂ ਕੀ ਬਾਣੀ ਦਾ ਮਨੋਹਰ ਕੀਰਤਨ ਇਹ ਮਹਾਰਾਜ ਨੇ ਬਹੁਤ ਤਰੁੱਠ ਕੇ ਸਾਡੇ ਤੇ ਮਿਹਰ ਕੀਤੀ ਹੈ ਬਹੁਤ ਸਾਰੀਆਂ ਸੰਗਤਾਂ ਦੇਸ਼ ਤੋਂ ਬਾਹਰ ਵਿਦੇਸ਼ਾਂ ਵਿੱਚ ਦੂਰ ਦਰੇਡਿਆਂ ਤੋਂ ਸੋ ਟੈਲੀਵਿਜ਼ਨ ਦੇ ਮਾਧਿਅਮ ਦੇ ਰਾਹੀਂ ਗੁਰੂ ਕੀ ਬਾਣੀ ਦਾ ਕੀਰਤਨ ਦਾ ਆਨੰਦ ਮਾਣਦੀਆਂ ਹਨ ਆਹ ਹੁਣ ਕਥਾ ਦਾ ਸੁਭਾਗ ਆਇਆ ਹੈ ਸਤਿਸੰਗ ਜੀ ਜੋ ਇਸ ਪਾਵਨ ਸਥਾਨ ਦੀ ਮਰਯਾਦਾ ਹੈ ਉਸ ਮੁਤਾਬਕ ਸ੍ਰੀ ਦਰਬਾਰ ਸਾਹਿਬ ਸ੍ਰੀ ਸੱਚਖੰਡ ਸਾਹਿਬ ਤੋਂ ਜੋ ਸਤਿਗੁਰੂ ਪਾਤਸ਼ਾਹ ਜੀ ਜਗਤ ਜਲੰਦੇ ਨੂੰ ਤਾਰਨ ਵਾਸਤੇ ਸ੍ਰੀ ਮੁੱਖ ਵਾਕ ਬਖਸ਼ਦੇ ਹਨ ਉਸਦੀ ਵਿਚਾਰ ਹੋਇਆ ਕਰਦੀ ਹੈ ਉਸਦਾ ਸਮਾਂ ਆਇਆ ਹੈ ਮਨ ਬਿਰਤੀਆਂ ਇਕਾਗਰ ਕਰੀਏ ਸਤਿਗੁਰੂ ਦੇ ਚਰਨਾਂ ਚ ਅਰਦਾਸ ਬੇਨਤੀ ਕਰੀਏ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਉਪਦੇਸ਼ ਸੁਣਾਉਣ ਦਾ, ਉਪਦੇਸ਼ ਸੁਣਨ ਦਾ, ਉਪਦੇਸ਼ ਧਾਰਨ ਕਰਨ ਦਾ, ਉਪਦੇਸ਼ ਮੰਨਣ ਦਾ ਆਪ ਹੀ ਮਹਾਰਾ ਸੱਚੇ ਪਾਤਸ਼ਾਹ ਜੀ ਬਲ ਬਖਸ਼ਣ, ਬੁੱਧੀ ਬਖਸ਼ ਦੇਣ, ਇਹ ਅਰਦਾਸ ਕਰੀਏ। ਆਓ ਸਤਿਗੁਰੂ ਜੀ ਜੋ ਕਿਰਪਾ ਕਰ ਰਹੇ ਹਨ, ਜੈਤ ਸਰੀ ਰਾਗ ਦੇ ਵਿੱਚ ਸਤਿਗੁਰੂ ਜੀ ਨੇ ਇਹ ਪਾਵਨ ਸ਼ਬਦ ਦਾ ਉਚਾਰਨ ਕੀਤਾ ਹੈ। ਆਓ ਸ਼ਰਧਾ ਭਾਵਨਾ ਦੇ ਨਾਲ ਮਨ ਬਿਰਤੀਆਂ ਇਕਾਗਰ ਕਰੀਏ, ਗੁਰੂ ਕੀ ਕਥਾ ਸਰਵਣ ਕਰੀਏ। ਸਾਰੀ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ।
ਜੈਤ ਸਰੀ ਮਹੱਲਾ ਚੌਥਾ, ਘਰ ਪਹਿਲਾ ਚੌਪਦੇ।
ਸਤਿਗੁਰੂ ਜੀ ਜਿਹੜਾ ਇਹ ਜੈਤ ਸਰੀ ਰਾਗ ਹੈ, ਇਹ ਮੱਧ ਦਾ ਰਾਗ ਹੈ। ਸਤਿਗੁਰੂ ਜੀ ਨੇ ਧੰਨ ਗੁਰੂ ਚੌਥੇ ਪਾਤਸ਼ਾਹ ਜੀ, ਧੰਨ ਗੁਰੂ ਰਾਮਦਾਸ ਮਹਾਰਾ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰਕੇ ਪਹਿਲੇ ਘਰ ਸੁਰਤਾਲ ਦੇ ਵਿੱਚ ਚੌ ਪਦਿਆਂ ਵਾਲੇ, ਚਾਰ ਪਦਿਆਂ ਵਾਲੇ ਸ਼ਬਦ ਦਾ ਉਚਾਰਨ ਕਰ ਰਹੇ ਹਨ। ਤੇ ਨਾਲ ਹੀ ਦਸ ਬੇਨਤੀ ਕਰੇ ਕਿ ਸਤਿਗੁਰੂ ਜੀ ਜੈਤ ਸਰੀ ਰਾਗ ਦੀ ਆਰੰਭਤਾ ਦਾ ਸ਼ਬਦ ਕਿਰਪਾ ਕਰਕੇ ਆਪਾਂ ਨੂੰ ਬਖਸ਼ਿਸ਼ ਕਰ ਰਹੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸਤਿਗੁਰੂ ਜੀ ਮੰਗਲ ਕਰਦੇ ਹਨ ਕਿ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਹੈ, ਉਸ ਦੀ ਦੁਨੀਆਂ ਵਿੱਚ ਕਾਰ ਹੈ, ਭਾਵ ਸਾਰੀ ਜਿੰਨੀ ਕਿਰਤ ਚੱਲ ਰਹੀ ਹੈ ਉਸ ਦੇ ਹੁਕਮ ਵਿੱਚ ਹੈ। ਕਿਉਂਕਿ ਓਮ ਸ਼ਬਦ ਦਾ 63 ਕਿਸਮ ਦਾ ਵੇਦਾਂ ਦੇ ਵਿੱਚ ਭਰਮ ਸੀਗਾ, 63 ਕਿਸਮ ਦੇ ਨਾਲ ਉਸ ਨੂੰ ਵਿਚਾਰਿਆ ਜਾਂਦਾ ਸੀ, ਅਰਥ ਕੀਤੇ ਜਾਂਦੇ ਸਨ, ਭਾਵ ਹੀ ਕੋਈ ਸੀ। ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ, ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇਹਦੇ ਮੂਹਰੇ ਏਕਾ ਲਾਇਆ ਕਿ ਉਹ ਇੱਕੋ ਇੱਕ ਬ੍ਰਹਮ ਹੈ, ਇੱਕੋ ਇੱਕ ਅਕਾਲ ਪੁਰਖ ਹੈ, ਇੱਕੋ ਹੀ ਕਰਤਾ ਹੈ, ਉਹਦੇ ਹੀ ਓਮ ਰੂਪ ਹਨ। ਇਸ ਵਾਸਤੇ ਉਹ 63 ਕਿਸਮ ਦਾ ਭਰਮ ਦੂਰ ਕਰਕੇ ਸਤਿਗੁਰੂ ਜੀ ਨੇ ਫਰਮਾਇਆ ਕਿ ਭਾਈ ਉਹ ਜਿਹੜਾ ਇੱਕ ਅਕਾਲ ਪੁਰਖ ਵਾਹਿਗੁਰੂ ਹੈ, ਉਸਦੀ ਛਤਰ ਛਾਇਆ ਹੈ ਸਭ ਦੇ ਉੱਪਰ। ਜਿਹੜੀ ਕਾਰ ਬਣਾਈ ਨਾ ਮਹਾਰਾਜ ਨੇ, ਊੜੇ ਦੇ ਉੱਪਰ ਲੰਮੀ ਇੱਕ ਲਕੀਰ ਖਿੱਚ ਕੇ ਕਾਰ ਲਾਈ, ਉਹ ਕਾਰ ਕਿਸੇ ਹਿੰਸੇ ਦੇ ਉੱਪਰ ਨਹੀਂ ਜੁੜਦੀ, ਉਹ ਉੱਪਰ ਰਹਿੰਦੀ ਹੈ, ਭਾਵ ਉਸਦਾ ਕੋਈ ਅੰਤ ਨਹੀਂ ਹੈ। ਜਿਹੜੀ ਉਸਦੀ ਕਾਰ ਹੈ ਨਾ, ਉਸਦੀ ਕਿਰਤ ਹੈ, ਉਹ ਬੇਅੰਤ ਹੈ। ਸੋ ਸਾਰੀ ਦੁਨੀਆਂ ਦੀ ਕਿਰਤ ਉਸਦੀ ਛਤਰ ਛਾਇਆ ਹੇਠ ਹੈ। ਸੋ ਉਹ ਸਤਿਗੁਰ ਪ੍ਰਸਾਦ, ਉਹ ਆਪ ਸਤ ਚੇਤਨ ਸਰੂਪ ਹੈ, ਤੇ ਆਪ ਉਸ ਦੀ ਕਿਰਪਾ ਦੇ ਨਾਲ, ਉਸਦੇ ਨਾਮ ਸਿਮਰਨ ਦੇ ਨਾਲ, ਮਹਾਰਾਜ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਦੀ ਰਹਿਮਤ ਦੇ ਨਾਲ ਹੀ ਉਸ ਦੀ ਪ੍ਰਾਪਤੀ ਹੁੰਦੀ ਹੈ।
ਮੇਰਾ ਹੀਰ ਰਤਨ ਨਾਮ ਹਰ ਬਸਿਆ।
ਹਜ਼ੂਰ ਕਿਰਪਾ ਕਰਦੇ ਨੇ ਜਗਤ ਜਲੰਦੇ ਨੂੰ ਸਮਝਾਉਣ ਵਾਸਤੇ, ਕਿਉਂਕਿ ਜਿਹੜੇ ਉੱਤਮ ਬਖਤੇ ਹੁੰਦੇ ਹਨ ਉਹ ਸਾਰੀ ਕਹਾਣੀ ਨੂੰ ਆਪਣੇ ਦੁਆਲੇ ਘੁਮਾ ਕੇ ਦੁਨੀਆਂ ਨੂੰ ਸਿੱਖਿਆ ਦਿੰਦੇ ਨੇ। ਸਤਿਗੁਰੂ ਜੀ ਉੱਤਮ ਬਖਤੇ ਨੇ। ਆਪਾਂ ਬਾਣੀ ਵਿੱਚ ਪੜ੍ਹਦੇ ਹਾਂ, ਸਤਿਗੁਰੂ ਜੀ ਕਿਤੇ ਮਨ ਨੂੰ ਪ੍ਰਬੋਧਨ ਕਰਦੇ ਨੇ, ਕਿਤੇ ਆਪਣੇ ਸਰੀਰ ਨੂੰ ਪ੍ਰਬੋਧਨ ਕਰਦੇ ਨੇ, ਕਿਤੇ ਆਪਣੇ ਆਪ ਨੂੰ ਪ੍ਰਬੋਧਨ ਕਰਦੇ ਨੇ, ਰੇ ਮਨ ਰਾਮ ਸਿਉ ਕਰ ਪ੍ਰੀਤ, ਆਪਣੇ ਆਪ ਨੂੰ ਪਰ ਸੰਗਤ ਨੂੰ ਸਮਝਾਉਣ ਵਾਸਤੇ, ਜਗਤ ਜਲੰਦੇ ਨੂੰ ਤਾਰਨ ਵਾਸਤੇ ਇਹ ਸਭ ਸਿੱਖਿਆ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹਨ। ਮੇਰੇ ਹੀਰ ਰਤਨ ਨਾਮ ਹਰ ਬਸਿਆ। ਕਹਿੰਦੇ ਭਾਈ ਜਦੋਂ ਸਾਡੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਰਤਨ ਵਸ ਗਿਆ। ਸਾਧ ਸੰਗ ਜੀ, ਦੁਨੀਆਂ ਦੇ ਰਤਨਾਂ ਦੀ ਕੀ ਕੀਮਤ ਹੈ, ਉਹਦਾ ਕੋਈ ਨਾ ਕੋਈ ਮੁੱਲ ਪੈ ਜਾਂਦਾ ਨਾ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਜਿਹੜਾ ਨਾਮ ਰਤਨ ਹੈ ਨਾ, ਇਹਦਾ ਕੋਈ ਮੁੱਲ ਨਹੀਂ ਪਾ ਸਕਦਾ। ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ, ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਭਗਤ ਜੀ ਨੂੰ ਪੁੱਛਿਆ ਕਿ ਤੁਸੀਂ ਜਿਹੜੇ ਕਹਿੰਦੇ ਹੋ ਕਿ ਅਸੀਂ ਉਸ ਪਰਮਾਤਮਾ ਦੇ ਨਾਮ ਜਪਣ ਕਰਕੇ ਅਸੀਂ ਉਸਦਾ ਅਵਿਨਾਸ਼ੀ ਰਾਜ ਪ੍ਰਾਪਤ ਕਰ ਲਿਆ ਹੈ, ਅਸੀਂ ਉਸ ਸੰਘਰਸ਼ ਨੂੰ ਪ੍ਰਾਪਤ ਕਰ ਲਿਆ ਜਿਹਦਾ ਕਦੇ ਡੋਲੇਗਾ ਨਹੀਂ, ਤੇ ਉਹ ਨਾਮ ਕਿੱਥੋਂ ਲਿਆ, ਕਿੰਨੀ ਕੁ ਕੀਮਤ ਦਾ ਨਾਮ ਹੈ ਉਹ। ਤੇ ਭਗਤ ਜੀ ਫਰਮਾਉਂਦੇ ਨੇ ਕੰਚਨ ਸਿਉਂ ਪਾਈਐ ਨਹੀਂ ਤੋਲ। ਭਾਈ ਸੋਨੇ ਦੇ ਅਬਾਰ ਲਾ ਦਿਓ, उसका मुल नहीं पाउन तोलिया नहीं जा सकता उसके बराबर। फिर जी कृपा करो किवें प्राप्त हुंदा है, मन दे राम लिया है मोल। कहिंदे अपना नाम मन परमात्मा दे चरणा विच भेटा करना पैंदा है, मन की मत त्यागनी पैंदी, मन की हुज्जत छड्डनी पैंदी है, गुरु की मत ग्रहण करके उसनू कमाउणा पैंदा है, फिर यह नाम प्राप्त हुंदा है। हजूर फरमाउंदे ने मेरे हीर रतन नाम हर बसिया, कहिंदे ओ परमात्मा दा नाम रतन साडे हिरदे विच प्रवेश कर गया, स्थित हो गया।
गुर हाथ धरियो मेरा माथा,
हजूर फरमाउंदे हन कि भाई इह ते गुरु अमरदास महाराज सच्चे पातशाह जी ने कृपा की, उन्होंने साडे मस्तक दे उपर अपना चर अपना हस्तकमल रख के पिछले साडे सारे नबेड़े करके अपने नाल जोड़ लिया। साडे सारे जो दसन द्वार तक दे कपाट ही खोल दिती, ऐसी कृपा कर दिती। इस तो भी अगे उस प्रभु नाल उस नाम नाल सानू अभेद ही कर दिता, क्योंकि उस अकाल पुरख दे सरगण स्वरूप सतगुरु सच्चे पातशाह जी ने साडे मस्तक ते हाथ धर दिता।
जन्म जन्म के किल बिक दुख उतरे,
फिर भाई दुख की रहना सी, नाल सानू भी उपदेश दिंदे हन कि भाई एवें ना किसी कन्ना बाटी कुर तो नाम लेंदे फिर कोई फायदा नहीं उहदा, वो नाम ना तो हिरदे च वसेगा ते ना ही वो जन्म जन्मांतरां दे दुख बेट सकेगा। हजूर फरमाउंदे ने कि तुहानू सब सिख संगतां नू इको ही उपदेश दे के धन गुरु ग्रंथ साहिब दे लड़ लाया होया आग्या पई अकाल की तबह चलायो पंथ, सब सिखण को हुक्म है गुरु मान्यो ग्रंथ। गुरु ग्रंथ नू मन्नण दा गुरु ग्रंथ साहिब नू धारण करन दा तरीका भी दस दिता कि पंजा प्यारिआं दे पेश होके सतगुरु सच्चे पातशाह जी दे दर ते आओ ते गुरु नाल जुड़ो ते फिर उहदी प्राप्ति दा जिहड़ा ढंग है वह पंज प्यारे दस दिंदे ने कि भाई अमृत वेले उठना है, वाहिगुरु का सिमरन करना है, ते जदों ओ नाम साडे हिरदे विच प्रवेश होवेगा ते धन गुरु ग्रंथ साहिब सच्चे पातशाह जी साडे मस्तक ते कृपा रूप हथ धर देणगे, ऐसी सतगुरु की कृपा हो जाएगी, फिर की होवेगा भाई जन्म जन्म की। महाराज सच्चे पातशाह जी कहिंदे जन्म जन्म के किल विख सब उतरे, जिन्हें जन्म जन्मात्रां दे साडे कीते हुए पाप सन सारे ला दिते सतगुरु जी ने।
गुर नाम दियो रिन लाथा,
ये भाई असी जिहड़ा करजा सी ला नहीं सकते सी, जिन्ने असी पाप कीते ना कबीर जेते पाप किए रख तलै दराए, प्रगट भयन दान सब जा पूछे धर्म राए, ये ते कहिंदे प्रगट हो जाने सी, पर सतगुरु जी ने साडी जे प्रसाद तेरा ओला रहत जिहदी कृपा दे नाल साडा पर्दा बन गया, वह किवें बन गया भाई? हजूर फरमाते हैं कि भाई गुरु जी ने ऐसा ऐसी कृपा कर दिती, गुरु नाम दियो रैन लाथा, पर परमात्मा ने अपना नाम दे दिता ते नाम दे अगे साध संगत वड्डे वड्डे पाप पद्धर ठहर नहीं सके साडे मन दी, क्योंकि भरी है मत पापा कै संग धोपै नावै कै रंग। जदों गुरु के सिख ने वाहिगुरु का सिमरन करके भाई नाम जपया, सारे जपियो एक मिनट वास्ते भाई सारी संगत गज के जपियो, सतनाम वाहे गुरु सतनाम वाहे गुरु,
नाम वाहे गुरु सतनाम वाहे गुरु,
सतनाम 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 वाहे गुरु सतनाम वाहे गुरु।
फिर सारे ऋण जिहड़े ਦੇ ਪਿੱਤਰ ਦੰਡ ਪਿੱਪਰ ਜਮ ਜਮ ਪਿੱਤਰ ਸਾਰੇ ਦੰਡ ਜਿਹੜੇ ਨਾ ਉਹ ਸਾਰੇ ਹੀ ਲੈ ਜਾਂਦੇ। ਨਹੀਂ ਤੇ ਇੱਕ ਇੱਕ ਜਮ ਡੰਡ ਲਾਉਣ ਵਾਸਤੇ ਕਹਿੰਦੇ ਸਮੇਧ ਜੱਗ ਕਰਨੇ ਪੈਂਦੇ ਸੀ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ, ਅਸੀਂ ਤੇ ਕਲਯੁਗੀ ਜੀਵ ਇਹ ਕੁਝ ਕਰ ਹੀ ਨਹੀਂ ਸਕਦੇ ਸੀ। ਸਾਡੇ ਤੇ ਤਰੁੱਠ ਕੇ ਆਪ ਜੀ ਨੇ ਇਹ ਕਿਰਪਾ ਕਰ ਦਿੱਤੀ ਕਿ ਜਿਨ੍ਹਾਂ ਨੇ ਭਾਈ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਨਾਮ ਜਪਿਆ ਤੇ ਉਹਦੇ ਸਾਰੇ ਰਿਣ ਮਾਲ ਸੱਚੇ ਪਾਤਸ਼ਾਹ ਨੇ ਸਭ ਕਰਜ਼ੇ ਕਰਜ਼ਾ ਮੁਕਤ ਕਰ ਦਿੱਤਾ ਸਾਨੂੰ। ਸਤਸੰਗ ਜੀ ਕਰ ਸਕਦਾ ਕੋਈ? ਆ ਕੋਈ ਚਾਰ ਕੌਡੀਆਂ ਦਾ ਕਰਜ਼ਾ ਚੜ੍ਹ ਜੇ ਨਾ ਤੇ ਗੌਰਮੈਂਟਾਂ ਦੇ ਤਰਲੇ ਕਰਦੇ ਵੀ ਸਾਡਾ ਕਰਜ਼ਾ ਲਾਹ ਦਿਓ, ਕਰਜ਼ਾ ਮੁਕਤ ਕਰ ਦਿਓ। ਇਹ ਤੇ ਛੋਟੇ ਆ ਭਾਈ, ਇਹ ਤੇ ਕੁਝ ਵੀ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਸਤਿਗੁਰੂ ਪਾਤਸ਼ਾਹ ਜੀ ਨੇ ਸਾਡੇ ਹਿਰਦੇ ਵਿੱਚ ਨਾਮ ਦੀ ਦਾਤ ਬਖਸ਼ ਦਿੱਤੀ ਤੇ ਫਿਰ ਸਾਨੂੰ ਜਨਮਾਂ ਜਨਮਾਂਤਰਾਂ ਤੋਂ ਲੋਕ ਪ੍ਰਲੋਕ ਤੱਕ ਕਰਜ਼ਾ ਮੁਕਤ ਕਰ ਦਿੱਤਾ।
ਮੇਰੇ ਮਨ ਭਜ ਰਾਮ ਨਾਮ ਸਭ ਅਰਥ।
ਸਤਿਗੁਰੂ ਜੀ ਫਰਮਾਉਂਦੇ ਹੈ ਮੇਰੇ ਮਨਾ, ਏਡਾ ਵੱਡਾ ਪਰਉਪਕਾਰ ਗੁਰੂ ਦਾ, ਏਡਾ ਵੱਡਾ ਸਾਧਨ, ਇੰਨਾ ਵੱਡਾ ਤਰੀਕਾ ਤੇ ਇੰਨਾ ਲਾਹੇਵੰਦ ਸੌਦਾ, ਜੇ ਤੂੰ ਹਲੇ ਵੀ ਨਾ ਕਰੇ ਤੇ ਭੁੱਲਿਆ ਰਹੇਗਾ। ਮੇਰੇ ਮਨ ਭਜ ਰਾਮ ਨਾਮ ਸਭ ਅਰਥ ਆ। ਅਰਥ ਦੇ ਵਾਸਤੇ ਭਜਦਾ ਨਾ ਕਿ ਮੇਰਾ ਕਾਰਜ ਸਿੱਧ ਹੋ ਜਾਵੇ, ਮੈਨੂੰ ਚਾਰ ਪੈਸੇ ਬਚ ਜਾਣ, ਮੇਰੀ ਇੱਜ਼ਤ ਵਡਿਆਈ ਹੋਵੇ, ਸੋਭਾ ਹੋਵੇ। ਇਸ ਕਰਕੇ ਹੀ ਸਾਰਾ ਅਡੰਬਰ ਹੈ ਨਾ। ਮਹਾਰਾਜ ਕਹਿੰਦੇ ਤਾਂ ਤੈਨੂੰ ਇੱਥੋਂ ਮੁਫ਼ਤ ਵਿੱਚ ਹੀ ਮਿਲ ਜਾਣਾ, ਪਰ ਤੂੰ ਭਰੋਸਾ ਰੱਖ ਮੇਰੇ ਮਨ ਭਜ ਰਾਮ ਨਾਮ। ਮੇਰੇ ਮਨਾ ਉਸ ਪਰਮਾਤਮਾ ਦੇ ਨਾਮ ਨੂੰ ਭਜਿਆ ਕਰ। ਅਸਲ ਵਿੱਚ ਸਾਧਸੰਗ ਜੀ ਇਹ ਧਰਮ ਦੀ ਪੌੜੀ, ਧਰਮ ਦੀ ਪੌੜੀ ਹੈ ਇਹ, ਤੇ ਪੌੜੀ ਹਲੇ ਆਪਾਂ ਵੇਖੀ ਨਹੀਂ। ਗੱਲਾਂ ਵੇਖਣ ਨੂੰ ਹੋਰ ਲੱਗਦੀਆਂ, ਸਖੀਆਂ ਸੁਣਾ ਦਈਏ, ਗੁਰੂ ਸਾਹਿਬ ਦੇ ਕੌਤਕ ਦੱਸ ਦਈਏ, ਪਰ ਕੁਝ ਛਿਣ ਵਾਸਤੇ ਸਾਡੇ ਮਨ ਤੇ ਅਸਰ ਹੁੰਦਾ ਤੇ ਫਿਰ ਅਸੀਂ ਉੱਥੇ ਖਲੋ ਜਾਂਦੇ ਹਾਂ, ਕਿਉਂਕਿ ਅਸੀਂ ਧਰਮ ਦੀ ਪੌੜੀ ਵੇਖੀ ਨਹੀਂ। ਜਿਨ੍ਹਾਂ ਭਗਤਾਂ ਨੇ, ਜਿਨ੍ਹਾਂ ਪ੍ਰੇਮੀਆਂ ਨੇ, ਜਿਨ੍ਹਾਂ ਨਾਮ ਰਸੀਆਂ ਨੇ ਧਰਮ ਦੀ ਪੌੜੀ ਦੇ ਤੰਬੇ ਚੜ੍ਹੇ ਆ ਨਾ ਸਤਸੰਗ ਜੀ, ਉਹ ਇਸ ਦੁਨੀਆਂ ਦੇ ਸੁੱਖ ਨੂੰ, ਦੁਨੀਆਂ ਦੇ ਰਾਜ ਨੂੰ ਵੀ, ਉਹ ਕਹਿੰਦੇ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ। ਇਹ ਨਹੀਂ ਕਿ ਸਿੱਖਾਂ ਨੂੰ ਰਾਜ ਨਹੀਂ ਚਾਹੀਦਾ। ਜਦੋਂ ਜ਼ੁਲਮੀ ਰਾਜ ਹੁੰਦੇ ਨੇ ਫਿਰ ਸਿੱਖ ਸੋਚਦੇ ਆ ਸਾਨੂੰ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਚਾਹੀਦਾ, ਪਰ ਸਾਧਸੰਗ ਜਦੋਂ ਸੋਚਦੇ ਨੇ ਕਿ ਭਰਥਰੀ ਵਰਗੇ, ਗੋਪੀ ਚੰਦ ਵਰਗੇ, ਗੋਰਖਨਾਥ ਵਰਗੇ, ਇਹ ਰਾਜੇ ਸੀ ਸਾਰੇ ਰਾਜੇ, ਵੱਡੇ ਵੱਡੇ ਰਾਜੇ, ਇਹ ਜਦੋਂ ਵੇਖਿਆ ਕਿ ਰਾਜ ਸੁੱਖ ਓਨਾ ਵੱਡਾ ਨਹੀਂ ਜਿੰਨਾ ਵੱਡਾ ਪਰਮਾਤਮਾ ਦੀ ਸੇਵਾ ਦਾ ਸੁੱਖ ਹੈ। ਜੋ ਸੁੱਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁੱਖ ਰਾਜ ਨਾ ਲਈਏ। ਉਹਨਾਂ ਨੇ ਸਮਝ ਲਿਆ ਕਿ ਜੋ ਗੋਬਿੰਦ ਮਾਲਕ ਦੀ ਸੇਵਾ ਕਰਨਾ ਸੁੱਖ, ਰਾਜ ਵਿੱਚ ਸੁੱਖ ਹੈ ਨਹੀਂ। ਇਸ ਕਰਕੇ ਗੁਰੂ ਕੇ ਪਿਆਰਿਓ, ਇਹ ਹੈ ਧਰਮ ਦੀ ਪੌੜੀ। ਆਪਾਂ ਇੱਕ ਮਿੰਟ ਵਾਸਤੇ ਧਰਮ ਦੀ ਪੌੜੀ ਸਮਝ ਲਈਏ ਕਿ ਧਰਮ ਦੀ ਪੌੜੀ ਕਿਹੜੀ ਆ। ਸੱਤ ਟੰਬੇ ਨੇ ਧਰਮ ਦੀ ਪੌੜੀ ਦੇ, ਸੱਤ ਟੰਬੇ ਆ। ਵਿਚਾਰ ਕਰਕੇ ਦੇਖੀਏ ਵੀ ਆਪਾਂ ਕਿਸੇ ਟੰਬੇ ਤੇ ਚੜ੍ਹੇ ਆ। ਬੜੀ ਉਮਰ ਬੀਤ ਗਈ, ਬੜੇ ਚਿਰ ਦੇ ਆਪਾਂ ਗੁਰਦੁਆਰਾ ਸਾਹਿਬ ਵੀ ਆਉਣੇ ਆ, ਸਿੱਖ ਵੀ ਕਹਾਉਣੇ ਆ, ਪਰ ਧਰਮ ਦੀ ਪੌੜੀ ਦੇ ਨੇੜੇ ਆਏ ਆ ਕਿ ਨਹੀਂ ਆਏ? ਧਰਮ ਦੀ ਪੌੜੀ ਲੱਭੀ ਵੀ ਹੈ ਕਿ ਨਹੀਂ ਲੱਭੀ ਹਲੇ ਤੱਕ? ਇਹ ਜ਼ਰੂਰ ਵਿਚਾਰ ਕਰਨੀ ਚਾਹੀਦੀ ਹੈ। ਧੰਨ ਸਤਿਗੁਰੂ ਕਲਗੀਧਰ ਪਾਤਸ਼ਾਹ, ਇਸ ਧਰਤੀ ਦੇ ਜਦੋਂ ਵਿਚਰ ਰਹੇ ਸਨ ਮਹਾਰਾਜ ਆਨੰਦਪੁਰ ਸਾਹਿਬ ਦੇ ਵਿੱਚ, ਗੁਰਸਿੱਖਾਂ ਦੇ ਨਾਲ ਬੜੇ ਪ੍ਰੇਮ ਦੇ ਵਿੱਚ ਸਿੱਖਿਆ ਦੇ ਰਹੇ ਨੇ। ਇੱਕ ਸਾਧੂ ਆਇਆ, ਸਾਧੂ ਦੂਰੋਂ ਸੱਦ ਪੜ੍ਹਦਾ ਆਉਂਦਾ ਹੈ। ਸੱਦ ਪੜ੍ਹਦੇ ਹੁੰਦੇ ਜਿਵੇਂ ਕਲੀਆਂ ਲਾਉਂਦੇ ਸੀ ਨਾ ਪੁਰਾਣੇ ਹਲ ਵਾਹੁੰਦੇ ਜਿਮੀਂਦਾਰ, ਇਸ ਤਰ੍ਹਾਂ ਉੱਚੀ ਆਵਾਜ਼ ਦੇ ਵਿੱਚ ਕੰਨ ਤੇ ਹੱਥ ਰੱਖ ਕੇ ਸੱਦ ਪੜ੍ਹਦੇ ਹੁੰਦੇ ਸੀ। ਤੇ ਗੁਰਸਿੱਖਾਂ ਨੇ ਰੋਕਿਆ ਤੇ ਉਹਨੇ ਮਹਾਰਾਜ ਦੇ ਨੇੜੇ ਆ ਕੇ ਫਿਰ ਸੱਦ ਪੜ੍ਹੀ। ਜਦੋਂ ਫਿਰ ਰੋਕਣ ਲੱਗੇ ਮਹਾਰਾਜ ਨੇ ਸਿੱਖਾਂ ਨੂੰ ਰੋਕ ਦਿੱਤਾ, ਭਾਈ ਇਹਨੂੰ ਪੜ੍ਹਨ ਦਿਓ, ਕੀ ਕਹਿੰਦਾ ਸੁਣੀਏ, ਤੇ ਸਹੀ ਸਾਧੂ ਹੈ, ਬਰਾਗਤ ਹੈ। ਤੇ ਉਹਨੇ ਉੱਚੀ ਆਵਾਜ਼ ਵਿੱਚ ਕਿਹਾ ਉਹ ਕਹਿੰਦਾ ਕੱਚੇ ਕੋਠੇ ਵਿੱਚ ਵਸਦਾ ਜਾਨੀ, ਸਦਾ ਨੀ ਮਾਪੇ ਸਦਾ ਨੀ ਜਵਾਨੀ, ਰਣਤਾ ਇੱਥੋਂ ਚੱਲਣਾ ਪੈਣਾ ਕਿਸ ਗੱਲ ਦੀ ਕਰੇ ਗੁਮਾਨੀ। ਸਤਿਗੁਰੂ ਜੀ ਪ੍ਰੇਮ ਦੇ ਵਿੱਚ ਕਹਿੰਦੇ ਮੰਤ ਜੀ ਫੇਰ ਪੜੋ, ਹੁਣੇ ਫੇਰ ਪੜਿਆ ਉੱਚੀ ਦੇਣੇ, ਕਹਿੰਦੇ ਫੇਰ ਪੜੋ, ਤਿੰਨ ਵਾਰੀ ਸੁਣਿਆ ਮਹਾਰਾਜ ਤੇ ਫਿਰ ਸਿੱਖਿਆ ਦਿੱਤੀ ਕਿ ਮਹਾਰਾਜ ਨੇ ਬਾਣੀ ਵਿੱਚ ਸਾਨੂੰ ਇਹ ਸਮਝਾਇਆ ਬਲੂਆ ਕੇ ਘਰੂਆ ਮੇ ਵਸਤੇ ਫੁਲਵਤ ਦੇ, ਯਾਨੀ ਕਿ ਅਸੀਂ ਤੇ ਰੇਤ ਦੇ ਘਰ ਵਿੱਚ ਵਸਦੇ ਹਾਂ, ਕੱਚਾ ਕੋਠਾ ਸਾਡੀ ਦੇਹ ਜਿਹੜੀ ਹੈ। ਤੇ ਕਹਿੰਦੇ ਸਾਧੂ ਵੀ ਇਹੀ ਕਹਿੰਦਾ ਕੱਚੇ ਕੋਠੇ ਵਿੱਚ ਵਸਦਾ ਜਾਨੀ, ਕਹਿੰਦੇ ਜਿਹੜਾ ਜੀਵ ਆਤਮਾ ਕੱਚੇ ਕੋਠੇ ਚ ਵਸਦੀ ਹੈ, ਪਤਾ ਨੀ ਨਾ ਮਾਪੇ ਰਹਿਣੇ ਨਾ ਜਵਾਨੀ ਰਹਿਣੀ ਤੇ ਗੁਮਾਨ ਕਿਸ ਗੱਲ ਦਾ ਕਰਦਾ। ਸਤਿਗੁਰੂ ਜੀ ਫਰਮਾਉਂਦੇ ਨੇ ਕਿ ਅਸੀਂ ਜਿਹੜੇ ਪਦਾਰਥਾਂ ਵਿੱਚ ਪੈ ਗਏ ਨਾ, ਇਹਨੇ ਸਾਨੂੰ ਧਰਮ ਦੀ ਪੌੜੀ ਤੋਂ ਦੂਰ ਕਰ ਦਿੱਤਾ। ਜਿਹੜੇ ਗੁਰਸਿੱਖ, ਇਹ ਨਹੀਂ ਕਿ ਧਰਮ ਦੀ ਪੌੜੀ ਤੇ ਅਸੀਂ ਚੜ੍ਹ ਨਹੀਂ ਸਕਦੇ, ਚੜ੍ਹ ਸਕਦੇ ਭਾਈ, ਸਾਨੂੰ ਤੇ ਗੁਰੂ ਸਾਹਿਬ ਨੇ ਸਿੱਖਿਆ ਹੀ ਬੜੀ ਆਸਾਨ ਦਿੱਤੀ ਹੈ ਕਿ ਗੁਰੂ ਕੇ ਸਿੱਖੋ, ਬਹੁਤਾ ਥੋੜਾ ਯਤਨ ਕਰਨ ਤੋਂ ਬਾਅਦ ਤੇ ਤੁਸੀਂ ਤੇ ਉਸ ਸਾਰੰਗ ਪਾਣੀ ਦੀ ਜਾ ਕੇ ਸਟੇਜ ਤੇ ਉਹਦੇ ਸੰਘਾਸ਼ਨ ਤੇ ਜਾ ਕੇ ਚੜ੍ਹ ਸਕਦੇ ਹਾਂ, ਇਹ ਤੇ ਗੱਲ ਹੀ ਕੋਈ ਨਹੀਂ। ਸਭ ਤੋਂ ਪਹਿਲਾ ਟੰਬਾ ਜਿਹੜਾ ਨਾ ਸਾਧ ਸੰਗਤ ਜੀ, ਉਹ ਹੈ ਸੋ ਇੱਛਾ। ਸੋ ਇੱਛਾ ਰੱਖਣੀ ਕਿ ਮੈਂ ਇੱਕ ਗੱਲ ਯਾਦ ਰੱਖੀਏ ਕਿ ਜਿਹੜੀਆਂ ਲੱਕੜ ਦੀਆਂ ਪੌੜੀਆਂ ਹੁੰਦੀਆਂ ਸੀ ਨਾ ਪਹਿਲਾਂ, ਉਹਦੇ ਟੰਬੇ ਹੁੰਦੇ ਸੀ, ਤੇ ਜੇ ਕੋਈ ਸ਼ਰਾਬੀ ਬੰਦਾ ਨਸ਼ਾ ਵਰਤ ਕੇ ਉਸ ਪੌੜੀ ਤੇ ਚੜ੍ਹਨ ਲੱਗੇ ਨਾ, ਉਹਦੇ ਹੱਥ ਵੀ ਛੁੱਟ ਜਾਂਦੇ ਸੀ ਤੇ ਡਿੱਗ ਕੇ ਸੱਟ ਵੀ ਖਾ ਲੈਂਦਾ ਸੀ, ਚੜਿਆ ਨਹੀਂ ਜਾਂਦਾ ਸੀ। ਇਸ ਕਰਕੇ ਪਹਿਲੀ ਆ ਸੁਭ ਇੱਛਾ, ਮਨ ਦੇ ਵਿੱਚ ਚੰਗੀ ਇੱਛਾ ਰੱਖਣੀ ਕਿ ਮੈਂ ਨਸ਼ੇ ਨਹੀਂ ਵਰਤਣੇ, ਮੈਂ ਕੋਈ ਪੱਧਰ ਨਹੀਂ ਕਰਨਾ, ਝੂਠ ਨਹੀਂ ਬੋਲਣਾ, ਪਰਾਏ ਦਾ ਬੁਰਾ ਨਹੀਂ ਤੱਕਣਾ, ਕਿਸੇ ਦਾ ਚੰਗਾ ਵੇਖ ਕੇ ਮਨ ਵਿੱਚ ਖੁਸ਼ੀ ਧਾਰਨ ਕਰਨੀ ਹੈ, ਕਿਉਂਕਿ ਗੁਰੂ ਦਾ ਹੁਕਮ ਹੈ। ਜਦੋਂ ਇਹ ਇੱਛਾ ਆਏਗੀ ਨਾ ਮਨ ਵਿੱਚ, ਫਿਰ ਗੁਰੂ ਦਾ ਹੁਕਮ ਵੀ ਨਾਲ ਚੇਤੇ ਆਵੇਗਾ, ਪਰ ਕਾ ਬੁਰਾ ਨਾ ਰੱਖੈ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਜੇ ਤੂੰ ਪਰਾਏ ਦਾ ਬੁਰਾ ਨਹੀਂ ਨਾ ਚਿਤਵੇਂਗਾ ਤੇ ਤੈਨੂੰ ਤੇ ਫਿਰ ਦੁੱਖ ਲੱਗਣਾ ਹੀ ਨਹੀਂ। ਅਸੀਂ ਤਾਂ ਆ ਫੇਸਬੁੱਕ ਦੀਆਂ ਤੋਪਾਂ ਬੀੜੀ ਬੈਠੇ ਹਾਂ ਵੀ ਜੇ ਕਿਸੇ ਦਾ ਭਲਾ ਹੋ ਗਿਆ ਤੇ ਸਵੇਰ ਨੂੰ ਫੇਸਬੁੱਕ ਭਰ ਦੇਣੀ ਆ, ਇਹ ਸਾਡਾ ਸੁਭਾਅ ਬਣ ਗਿਆ। ਨਹੀਂ ਭਾਈ, ਇਹ ਸੁਭ ਇੱਛਾ ਨਹੀਂ ਹੈ। ਪਹਿਲਾਂ ਸੁਭ ਇੱਛਾ ਇਸ ਟੰਬੇ ਨੂੰ ਐਨ ਮਜ਼ਬੂਤ ਕਰਕੇ ਫੜੀਏ ਕਿ ਸਾਡੀ ਇੱਛਾ ਜਿਹੜੀ ਸੁਭ ਹੋਣੀ ਚਾਹੀਦੀ ਹੈ ਕਿ ਮੈਂ ਭਜਨ ਕਰਾਂ, ਸੰਗਤ ਵਿੱਚ ਜਾਵਾਂ, ਸੰਗਤ ਵਿੱਚ ਜਾ ਕੇ ਵੀ ਨਿਮਰਤਾ ਰੱਖਾਂ। ਜੇ ਕੋਈ ਗੁਰੂ ਕੇ ਸਿੱਖ ਨੂੰ ਬਹਿਣ ਨੂੰ ਜਗ੍ਹਾ ਨਹੀਂ ਮਿਲਦੀ, ਮੈਂ ਪਾਸੇ ਹੋ ਜਾਵਾਂ, ਇਹੋ ਜਿਹੀਆਂ ਸੁਭ ਇੱਛਾਵਾਂ ਮਨ ਵਿੱਚ ਰੱਖੇ। ਤੇ ਇਹ ਟੰਬੇ ਨੂੰ ਜਦੋਂ ਹੱਥ ਪਾਲਿਆ ਨਾ, ਫਿਰ ਜਦੋਂ ਇਸ ਟੰਬੇ ਤੇ ਰੋਜ਼ ਚੱਲਦਾ ਰਿਹਾ, ਵਿਚਰਦਾ ਰਿਹਾ, ਮਨ ਵਿੱਚ ਚੰਗੇ ਵਿਚਾਰਾਂ ਦਾ ਇੱਕ ਸੰਗ੍ਰਹਿ ਇਕੱਠਾ ਹੋ ਜਾਣਾ, ਸੁਭ ਖਿਆਲ ਸਾਡੇ ਮਨ ਵਿੱਚ ਭਰ ਜਾਣੇ ਨੇ, ਤੇ ਫਿਰ ਇਹ ਤੋਂ ਅਗਲਾ ਟੰਬਾ ਹੈ ਸੁਭ ਉਚਾਰਨਾ। ਵਿਚਾਰ ਮਨ ਵਿੱਚ ਚੰਗੇ ਆਉਣੇ ਵੀ ਮੈਂ ਕੀ ਹਾਂ, ਕਿੰਨਾ ਚਿਰ ਹੋ ਗਿਆ ਜਨਮ ਲਏ ਨੂੰ, ਕਿੰਨੀ ਮੇਰੀ ਉਮਰ ਹੋ ਗਈ ਹੈ, ਮੈਂ ਕੀ ਕੀਤਾ, ਮੈਨੂੰ ਕੀ ਕਰਨਾ ਚਾਹੀਦਾ ਸੀ, ਰੱਬ ਕੀ ਆ, ਰੱਬ ਕਿਵੇਂ ਪ੍ਰਾਪਤ ਹੋ ਸਕਦਾ ਹੈ, ਰੱਬ ਦੇ ਨੇੜੇ ਕਿਵੇਂ ਜਾਇਆ ਜਾ ਸਕਦਾ ਹੈ, ਔਗਣਾਂ ਦਾ ਤਿਆਗ ਕਿਵੇਂ ਹੋ ਸਕਦਾ ਹੈ, ਸਾਧੂ ਮਹਾਤਮਾ ਦੀ ਸੰਗਤ ਸੇਵਾ ਕਿਵੇਂ ਹੋ ਸਕਦੀ ਹੈ, ਤੀਰਥ ਯਾਤਰਾ ਕਿਵੇਂ ਕੀਤੀ ਜਾ ਸਕਦੀ ਹੈ, ਬਾਣੀ ਕਿਵੇਂ ਕੰਠ ਕੀਤੀ ਜਾ ਸਕਦੀ ਹੈ, ਕਿੱਥੋਂ ਸ਼ੁੱਧ ਬਾਣੀ ਸਿੱਖੀ ਜਾ ਸਕਦੀ ਹੈ, ਇਹ ਮਨ ਵਿੱਚ ਸੁਭ ਵਿਚਾਰ ਆ ਜਾਣੇ। ਸਾਧ ਸੰਗਤ ਜੀ, ਜਦੋਂ ਇਹ ਸੁਭ ਵਿਚਾਰ ਆਏ ਨਾ ਮਨ ਵਿੱਚ ਵੀ ਹੇ ਮਨਾ ਤੂੰ ਕੀ ਆ, ਕੀ ਕਰਨ ਵਾਸਤੇ ਆਇਆ, ਜਦੋਂ ਇਹ ਵਿਚਾਰ ਦ੍ਰਿੜ ਹੋਣ ਲੱਗੇ ਨਾ, ਤੇ ਫਿਰ ਮਨ ਵਿੱਚ ਇਹ ਫੁਰਨੇ ਸ਼ੁਰੂ ਹੋ ਜਾਣਗੇ, ਆਇਓ ਸੁਣ ਪਰਣ ਕੋ ਬਾਣੀ, ਕਿ ਭਾਈ ਤੂੰ ਤਾਂ ਬਾਣੀ ਸੁਣਨ ਤੇ ਪੜ੍ਹਨ ਵਾਸਤੇ ਆਇਆ ਸੀ, ਤੇਰਾ ਤੇ ਕੰਮ ਸੀ ਭਾਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲ ਕੀ ਇਹ ਤੇਰੀ ਬਰੀਆ, ਤੂੰ ਇਹ ਕੰਮ ਆਇਆ ਸੀਗਾ। ਤੇ ਫਿਰ ਸ਼ੁਭ ਵਿਚਾਰ ਮਨ ਵਿੱਚ ਆਉਂਦਿਆਂ ਆਉਂਦਿਆਂ ਜਦੋਂ ਇਹ ਪਤਾ ਲੱਗੇਗਾ ਕਿ ਤੂੰ ਇੱਥੇ ਕਿੰਨਾ ਕੁ ਚਿਰ ਹੈ, ਕਿੰਨਾ ਕੁ ਚਿਰ ਤੂੰ ਰਹਿ ਸਕਦਾ ਇੱਥੇ, ਕਿੰਨੇ ਕੁ ਤੇਰੇ ਸਵਾਸ ਨੇ, ਤੇ ਫਿਰ ਧੰਨ ਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਉਪਦੇਸ਼ ਮਨ ਵਿੱਚ ਖੜਕੇਗਾ ਕਿ ਮਨਾ ਤੂੰ ਕੀ ਸੋਚਦਾ, ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਕੀ ਉਪਦੇਸ਼ ਦੇ ਨੇ, ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ। ਮਹਾਰਾਜ ਕਹਿੰਦੇ ਭਾਈ ਪ੍ਰਭ ਨੂੰ ਚੇਤਨਾ ਕਰਨਾ ਤੇ ਤੇਰੇ ਕੋਲੇ ਸਮਾਂ ਹੁਣ, ਕਿਉਂ ਛਿਨ ਛਿਨ ਔਦ ਬਿਹਾਤ ਹੈ ਫੂਟੇ ਘੱਟ ਜੋ ਪਾਣੀ। ਤੇਰੀ ਇੱਕ ਛਿਣ ਮਾਤਰ ਦੇ ਵਿੱਚ ਉਮਰ ਬੀਤ ਰਹੀ ਹੈ, ਜਿਵੇਂ ਫੁੱਟੇ ਹੋਏ ਤਰੇੜੇ ਹੋਏ ਘੜੇ ਦੇ ਵਿੱਚੋਂ ਪਾਣੀ ਤਬਕਾ ਤਬਕਾ ਕਰਕੇ ਨਿਕਲ ਜਾਂਦਾ ਨਾ, ਇਹ ਤੇਰਾ ਸਵਾਸਾਂ ਰੂਪ ਪਾਣੀ ਖਾਰਜ ਹੋ ਰਿਹਾ, ਮੁੱਕ ਜਾਏਗਾ, ਘੜਾ ਖਾਲੀ ਹੋ ਜਾਏਗਾ। ਇਹ ਜਦੋਂ ਸ਼ੁਭ ਵਿਚਾਰਾਂ ਮਨ ਵਿੱਚ ਆਈਆਂ ਤੇ ਫੇਰ ਮਨ ਵਿੱਚ ਆਏਗਾ ਕਿ ਮਣਾ ਹੁਣ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਾ, ਗੁਰੂ ਕਾ ਸਿੱਖ ਬਣ ਜਾ, ਸਿੱਖੀ ਤਾਂ ਧਾਰਨ ਕਰ। ਜਦੋਂ ਸਿੱਖੀ ਧਾਰਨ ਕਰ ਲਈ ਤੇ ਫਿਰ ਮਨ ਵਿੱਚ ਵਿਚਾਰਾਂ ਦਾ ਇੱਕ ਬਹੁਤ ਵੱਡਾ ਖਜ਼ਾਨਾ ਪੈਦਾ ਹੋ ਜਾਏ, ਬਈ ਹੁਣ ਤੂੰ ਠੇਕੇ ਦੇ ਮੂਹਰੇ ਖੜਨਾ ਵੀ ਨਹੀਂ, ਕਿਸੇ ਸ਼ਰਾਬੀ ਰਿਸ਼ਤੇਦਾਰ ਨੂੰ ਘਰੇ ਵੀ ਨਹੀਂ ਆਉਣ ਦੇਣਾ, ਭਾਈ ਆਇਆ ਤਾਂ ਤੂੰ ਸਮੇਂ ਤੋਂ ਪਹਿਲਾਂ ਹੀ ਚਲੇ ਜਾ, ਇੱਥੇ ਸ਼ਰਾਬ ਨਹੀਂ ਮਿਲਣੀ, ਇੱਥੇ ਤਾਂ ਸਤਸੰਗਤ ਮਿਲਣੀ ਹੈ। ਇਹ ਜਦੋਂ ਵਿਚਾਰਾਂ ਦਾ ਸੰਗ੍ਰਹਿ ਇਕੱਠਾ ਹੋ ਗਿਆ, ਇਹ ਹੈ ਸੁਭ ਵਿਚਾਰਨਾ। ਜਦੋਂ ਇਸ ਟੰਬੇ ਤੇ ਹੱਥ ਪੈ ਗਿਆ ਨਾ, ਮਜ਼ਬੂਤੀ ਦੇ ਨਾਲ ਇਸ ਟੰਬੇ ਤੇ ਚੜ ਗਏ, ਸਾਧ ਸੰਗਤ ਜਿਹੜੇ ਚੜ੍ਹਦੇ ਆ ਨਾ, ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਮੈਂ ਧਰਤੀ ਦੀ ਤਲ ਤੋਂ ਉੱਪਰ ਉੱਠ ਗਿਆ। ਹੁਣ ਉਹਦੇ ਤੇ ਅੱਗੇ ਤੀਸਰਾ ਟੰਬਾ ਤਨੂ ਮਾਨਸਾ, ਜਿਹੜੀਆਂ ਸਾਡੀਆਂ ਮਨ ਦੀਆਂ ਭਾਵਨਾਵਾਂ ਫੁਰਨੇ, ਸਾਡੇ ਮਨ ਦੀ ਮਨਸ਼ਾ ਜਿਹੜੀ, ਇਹਨੂੰ ਤਨੂ ਤਨਕ ਕਰ ਦੇਣਾ, ਛੋਟਾ ਕਰ ਦੇਣਾ, ਜਿਹੜੀਆਂ ਸਾਡੀਆਂ ਵਾਸ਼ਨਾਵਾਂ ਪਤਲੀਆਂ ਪੈ ਜਾਣੀ, ਇਹਨਾਂ ਨੂੰ ਠਹਿਰਨ ਨਾ ਦੇਣਾ, ਮਨ ਵਿੱਚ ਕੋਈ ਫੁਰਨਾ ਆਵੇ ਵੀ ਨਾ। ਉਦੋਂ ਹੀ ਗੁਰੂ ਕੀ ਸਿੱਖਿਆ ਨੂੰ ਧਾਰਨ ਕਰਕੇ ਉਹਨੂੰ ਖਾਰਜ ਕਰ ਦੇਣਾ, ਕੱਢ ਦੇਣਾ। ਨਹੀਂ ਗੁਰਮੁਖਾ, ਤੂੰ ਤੇ ਗੁਰੂ ਕਾ ਸਿੱਖ ਹੈ, ਨਾਲੇ ਤੂੰ ਗੁਰਬਾਣੀ ਪੜ੍ਹਦਾ, ਨਾਲੇ ਤੂੰ ਭੈੜੇ ਫੁਰਨੇ ਮਨ ਵਿੱਚ ਪੈਦਾ ਕਰਦਾ, ਫਿਰ ਤੈਨੂੰ ਤੇ ਹੁਕਮ ਹੈ ਕਿ ਆਹ ਜਿਹੜਾ ਸੰਸਾਰ ਹੈ, ਸੁੰਦਰ ਸੰਸਾਰ ਦਾ ਬਗੀਚਾ ਹੈ, ਇਹਦੇ ਵਿੱਚ ਜਿੰਨੀਆਂ ਔਰਤਾਂ ਨੇ ਇਹ ਤੇਰੀਆਂ ਮਾਵਾਂ ਭੈਣਾਂ ਨੇ, ਆਹ ਜਿੰਨੇ ਮਨੁੱਖ ਨੇ ਇਹ ਤੇਰੇ ਪੁੱਤਰ ਭਰਾ ਨੇ, ਬਜ਼ੁਰਗ ਨੇ, ਤੇ ਤੂੰ ਕਿਹਦੇ ਨਾਲ ਈਰਖਾ ਕਰੇਗਾ, ਕਿਹਦੇ ਨਾਲ ਦਵੈਤ ਕਰੇਗਾ। ਕੋਈ ਮਨ ਦੇ ਵਿੱਚ ਸਾਧ ਸੰਗਤ ਵੈਰ ਨਹੀਂ ਰਹੇਗਾ, ਕੋਈ ਈਰਖਾ ਸਾੜਾ ਨਹੀਂ ਰਹੇਗਾ। ਜਦੋਂ ਇਸ ਟੰਬੇ ਤੇ ਹੱਥ ਪਾ ਲਿਆ ਤੇ ਇਹਦੇ ਤੇ ਅਸੀਂ ਇਸ਼ਤਤ ਹੋ ਗਏ, ਤਨੂ ਮਾਨਸਾ ਤੇ ਆ ਗਏ ਤੀਜਾ ਟੰਬਾ। ਸਾਧ ਸੰਗਤ ਜੀ ਜਦੋਂ ਇਹ ਟੰਬਾ ਫੜ ਲਿਆ ਸੀ ਤੇ ਫਿਰ ਇਹ ਤੋਂ ਅਗਲਾ ਹੈ ਚੌਥਾ ਟੰਬਾ ਸਤੂਆ ਪਦ। ਸਤੂਆ ਪਦ ਜਿਹੜਾ ਨਾ, ਇਹ ਹੈ ਸੱਤ ਦਾ ਭਾਵ ਹੋ ਜਾਣਾ, ਵੀ ਸੱਤ ਕੀ ਹੈ, ਝੂਠ ਕੀ ਹੈ। ਜਿਵੇਂ ਮਨੁੱਖ ਸੁਪਨੇ ਵਿੱਚ ਕਈ ਤਰ੍ਹਾਂ ਦੇ ਰੰਗੀਲੇ ਸੁਪਨੇ ਦੇਖ ਲੈਂਦਾ, ਰਾਜਾ ਬਣ ਜਾਂਦਾ, ਪ੍ਰਜਾ ਦੇ ਉੱਪਰ ਹੁਕਮ ਕਰਦਾ ਹੈ, ਤੇ ਕਈ ਵਾਰ ਪ੍ਰਜਾ ਬਣਨ ਦਾ ਰਾਜਿਆਂ ਦਾ ਹੁਕਮ ਮੰਨਣ ਵਾਸਤੇ ਮਜਬੂਰ ਹੋ ਜਾਂਦਾ, ਬੜੇ ਦੁੱਖ ਭੋਗਦਾ, ਪਰ ਜਦੋਂ ਉਹਦੀ ਨੀਂਦ ਖੁੱਲ ਜਾਂਦੀ ਆ ਤਾਂ ਉਹ ਬੜਾ ਸਹਿਜ ਅਵਸਥਾ ਵਿੱਚ ਆ ਜਾਂਦਾ, ਵੀ ਨਹੀਂ ਇਹ ਤੇ ਸੁਪਨਾ ਹੀ ਸੀ। ਸਾਧ ਸੰਗਤ ਜੀ ਜਿਹੜਾ ਸਤੂਆ ਪਦ ਹੈ, ਇਹ ਕਹਿੰਦਾ ਹੈ ਕਿ ਜਦੋਂ ਮਨੁੱਖ ਸੰਸਾਰ ਨੂੰ ਸੁਪਨਾ ਸਮਝ ਲਵੇ, ਕਿ ਆ ਸਾਰੀ ਸੁਪਨੇ ਦੀ ਇਹ ਸਾਰੀ ਸਮੱਗਰੀ ਹੈ, ਪਰ ਇਹਦਾ ਫਰਕ ਕੀ ਆ ਕਿ ਇਸ ਸੁਪਨੇ ਵਿੱਚੋਂ ਵੀ ਮੈਂ ਸਮੱਗਰੀ ਇਕੱਠੀ ਕਰ ਸਕਦਾ, ਜਿਹੜਾ ਸੁਖੋਬਤ ਅਵਸਥਾ ਵੈਸੇ ਮਨੁੱਖ ਦੀ ਉਹਦੇ ਚੋਂ ਕੁਝ ਇਕੱਠਾ ਨਹੀਂ ਕਰ ਸਕਦਾ, ਇਹਦੇ ਵਿੱਚੋਂ ਫਿਰ ਸਤਸੰਗਤ ਦਾ ਰਾਸ, ਸੇਵਾ ਦਾ ਰਾਸ, ਸਿਮਰਨ ਦਾ ਰਾਸ ਇਸ ਸੁਪਨੇ ਵਿੱਚੋਂ ਲੈ ਸਕਦਾ ਹੈ। ਇਸੇ ਕਰਕੇ ਸਤੂਆ ਪਦ ਹੈ, ਇਹ ਸੱਤ ਦਾ ਭਾਵ ਗਿਆਨ ਹੋ ਜਾਣਾ। ਇਸ ਵਾਸਤੇ ਭਾਈ ਇਹ ਚੌਥੇ ਟੰਬੇ ਤੇ ਜਦੋਂ ਹੱਥ ਪੈ ਗਿਆ ਨਾ, ਤੇ ਫਿਰ ਮਨੁੱਖ ਨੂੰ ਬਹੁਤ ਸਾਰੀਆਂ ਬਲਾਮਤਾਂ ਪਿੱਛੇ ਛੱਡ ਜਾਂਦੀਆਂ ਨੇ, ਵੀ ਇਹ ਤਾਂ ਗੁਰੂ ਕਾ ਸਿੱਖ ਹੈ। ਭਾਈ ਇੱਥੇ ਫਿਰ ਜਿਹੜਾ ਦੁੱਖ ਸੁੱਖ ਹੈ ਨਾ, ਇਹ ਵੀ ਭਾਵ ਆਉਣਾ ਸ਼ੁਰੂ ਹੋ ਜਾਂਦਾ ਹੈ। ਇਹ ਤੋਂ ਅਗਲਾ ਜਿਹੜਾ ਪੰਜਵਾਂ ਟੰਬਾ ਹੈ ਉਹ ਹੈ ਅਸੰਸਕਤ। ਅਸੰਸਕਤ ਦੋ ਚੀਜ਼ਾਂ ਦਾ ਸੰਗ੍ਰਹਿ ਆ, ਇੱਕ ਤੇ ਹੈਗਾ ਸਾਧ ਸੰਗਤ ਜੀ ਅੰਗ ਜਿਹੜਾ ਅਹੰਕਾਰ, ਤੇ ਅਹੰਕਾਰ ਦੀ ਸ਼ਕਤੀ ਦਾ ਫੁਰਨ ਹੋ ਜਾਣਾ। ਸਾਧ ਸੰਗਤ ਜੀ ਇਹ ਇੱਕ ਬਹੁਤ ਵੱਡੀ ਰੁਕਾਵਟ ਹੈ, ਮਨੁੱਖ ਨੂੰ ਛੋਟੀ ਤੋਂ ਛੋਟੀ ਗੱਲ ਦਾ ਅਹੰਕਾਰ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਪਰ ਜਦੋਂ ਤੂੰ ਚਾਰ ਟੰਬੇ ਚੜ੍ਹ ਗਿਆ, ਪੰਜਵੇਂ ਤੇ ਆ ਕੇ ਖੜ ਗਿਆ, ਤੇ ਉਹ ਪਿਛਲੇ ਜਿਹੜੇ ਤੇਰੇ ਗੁਣ ਇਕੱਠੇ ਹੋਏ ਆ ਨਾ, ਉਹਨਾਂ ਨੇ ਤੇਰੀ ਫੌਜ ਬਣ ਜਾਣਾ ਤੇਰੇ ਮਗਰ, ਤੇਰੀ ਮਦਦ ਕਰਨ ਵਾਸਤੇ। ਉੱਥੇ ਅਹੰਕਾਰ ਵੀ ਨਹੀਂ ਠਹਿਰੇਗਾ, ਉੱਥੇ ਤੇਰੇ ਮਨ ਦੀ ਤ੍ਰਿਸ਼ਨਾ ਉਹ ਨਹੀਂ ਠਹਿਰ ਸਕੇਗੀ, ਉਹਦੇ ਤੇ ਤੂੰ ਕਾਬੂ ਪਾ ਲਏਗਾ। ਤੇਰੇ ਚ ਹੰਕਾਰ ਆਏਗਾ ਨਾ, ਇਹ ਨਹੀਂ ਕਿ ਖਤਮ ਹੀ ਹੋ ਜਾਏਗਾ, ਆਏਗਾ। ਉਹ ਕਹੇਗਾ ਕੋਈ ਗੱਲ ਨਹੀਂ, ਤੈਨੂੰ ਮੈਂ ਵਰਤੂੰਗਾ ਕਿਤੇ, ਪਰ ਤੈਨੂੰ ਹੰਕਾਰ ਰੂਪ ਵਿੱਚ ਨਹੀਂ ਵਰਤੂੰਗਾ, ਤੈਨੂੰ ਮੈਂ ਵਰਤੂੰਗਾ ਵੀਰ ਰਸ ਦੇ ਵਿੱਚ। ਕਿਤੇ ਧਰਮ ਦਾ ਯੁੱਧ ਲੱਗਾ ਹੋਇਆ ਨਾ, ਕੋਈ ਦੁਸ਼ਟਾਂ ਨੂੰ ਸੋਧਣਾ ਹੋਇਆ, ਫਿਰ ਤੈਨੂੰ ਮੈਂ ਵੀਰ ਰਸ ਵਰਤ ਕੇ ਤੇਰੇ ਤੋਂ ਕੰਮ ਲਊਂਗਾ ਮੈਂ, ਤੂੰ ਹੁਣ ਠੰਡਾ ਰਹਿ। ਸਾਧ ਜੀ, ਇਹ ਅਸਨ ਸਖਤ ਪੰਜਵਾਂ ਟੰਬਾ ਹੈ। ਸੋ ਜਦੋਂ ਇੱਥੇ ਆ ਗਿਆ ਨਾ ਸਾਧ ਸੰਗਤ ਜੀ, ਜਦੋਂ ਪੰਜ ਟੰਬੇ ਫੜ ਲਏ, ਪੰਜਾਂ ਟੰਬਿਆਂ ਦੇ ਉੱਪਰ ਅਸੀਂ ਪਹੁੰਚ ਗਏ, ਤੇ ਫਿਰ ਸਤੂਆ ਪਦ ਹੈ ਸਾਧ ਸੰਗਤ ਜੀ। ਉਹਦੇ ਤੋਂ ਅੱਗੇ ਜਦੋਂ ਆ ਕੇ ਸੱਤ ਦੀ ਪ੍ਰਾਪਤੀ ਹੋ ਕੇ ਅਸੀਂ ਸਮਝ ਲੈਣਾ ਉਸ ਨੂੰ ਸਾਧ ਸੰਗਤ ਜੀ, ਉਹਨੂੰ ਜਦੋਂ ਅਸੀਂ ਉਹਤੇ ਪਹੁੰਚ ਗਏ, ਤੇ ਸੱਤਵਾਂ ਟੰਬਾ ਤੁਰੀਆ ਪਦ, ਇਹ ਬ੍ਰਹਮ ਗਿਆਨੀਆਂ ਦੀ ਅਵਸਥਾ ਹੈ। ਸਾਧ ਸੰਗਤ ਜੀ, ਜਿਹੜੇ ਛੇ ਟੰਬੇ ਚੜ ਚੜ ਕੇ ਮਨੁੱਖ ਗਿਆ ਨਾ, ਇਹਦੇ ਤੇ ਸਮਾਂ ਲੱਗਾ, ਇਹਦੀ ਪ੍ਰਾਪਤੀ ਹੋਈ, ਤੇ ਨਾਲ ਨਾਲ ਗੁਰੂ ਦੀ ਕਿਰਪਾ, ਗੁਰੂ ਦੇ ਹੁਕਮ ਨੂੰ ਮੰਨੀ ਜਾਣਾ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਕੀ ਹੁਕਮ ਕਰਦੇ ਨੇ, ਸੰਸਾਰ ਵਿੱਚ ਕਿਵੇਂ ਰਹਿਣਾ, ਕਿਵੇਂ ਅਸੀਂ ਵਿਚਰਨਾ ਹੈ, ਕਿਹੋ ਜਿਹਾ ਸਾਡਾ ਧਾਰਮਿਕ ਰੁਤਬਾ ਹੈ, ਕਿਹੋ ਜਿਹੇ ਸਾਡੇ ਅਸੂਲ ਨੇ, ਕਿਵੇਂ ਸਾਨੂੰ ਸਮਝਾਇਆ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣਾ, ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਿਖਾਣਾ, ਕਿਵੇਂ ਅਸੀਂ ਰਹਿਣਾ ਸੰਸਾਰ ਵਿੱਚ, ਇਹ ਸਾਨੂੰ ਸਾਰਾ ਕੁਝ ਇਹਨਾਂ ਸੱਤ ਪਦਿਆਂ ਦੇ ਵਿੱਚੋਂ, ਛੇ ਪੌੜੀਆਂ ਟੰਬਿਆਂ ਦੇ ਵਿੱਚੋਂ ਸਾਨੂੰ ਪ੍ਰਾਪਤੀ ਹੋਣੀ ਹੈ। ਤੇ ਜਦੋਂ ਅਸੀਂ ਤੁਰੀਆ ਪਦ ਤੇ ਪਹੁੰਚਣਾ ਨਾ, ਫਿਰ ਤਾਂ ਅਖੀਰਲਾ ਟੰਬਾ ਹੈ, ਉੱਥੇ ਤਾਂ ਸਾਨੂੰ ਸਭ ਅਭਾਸ ਹੋ ਜਾਣਾ, ਦੁਨੀਆਂ ਦਾ ਚਾਨਣ ਹੋ ਜਾਣਾ, ਚੰਗੇ ਮਾੜੇ ਦੀ ਸੋਝੀ ਪੈ ਜਾਣੀ ਹੈ। ਤੇ ਫਿਰ ਭਗਤ ਕਬੀਰ ਜੀ ਨੂੰ ਪੁੱਛਿਆ ਨਾ, ਜਦੋਂ ਸੱਤਵੇਂ ਟੰਬੇ ਤੇ ਚੜ ਗਏ, ਤੇ ਉਹ ਕਹਿੰਦੇ ਅਬ ਤੋ ਜਾਏ ਚੜੈ ਸਿੰਘਾਸਨ ਮਿਲੈ ਸਾਰੰਗ ਪਾਣੀ। ਕਹਿੰਦੇ ਹੁਣ ਤਾਂ ਮੈਂ ਉਹ ਪਰਮਾਤਮਾ ਦੇ ਨਾਮ ਦੇ ਨਾਲ ਅਭੇਦ ਹੋ ਗਿਆ, ਉਹਦੇ ਸਿੰਘਾਸਨ ਨੂੰ ਮੰਨ ਲਿਆ ਜਾ ਕੇ, ਹੁਣ ਮੈਨੂੰ ਕੋਈ ਖਤਰਾ ਨਹੀਂ ਹੈਗਾ, ਕਿਉਂਕਿ ਮੈਂ ਤਾਂ ਰਾਜ ਲਿਓ ਅਵਿਨਾਸ਼ੀ। ਕਹਿੰਦੇ ਮੈਂ ਤੇ ਹੁਣ ਨਾਸ ਤੋਂ ਰਹਿਤ ਰਾਜ ਪ੍ਰਾਪਤ ਕਰ ਲਿਆ, ਇਸ ਰਾਜ ਦੀ ਪ੍ਰਾਪਤੀ ਵਾਸਤੇ ਗੁਰਸਿੱਖਾਂ ਨੇ ਕਿਹਾ ਰਾਜ ਨਾ ਚਾਹੋ ਮੁਕਤ ਨਾ ਚਾਹੋ, ਇੱਕ ਬਹੁਤ ਵੱਡਾ ਰਾਜ ਪ੍ਰਾਪਤ ਕਰ ਲਿਆ ਗੁਰੂ ਕੇ ਸਿੱਖੋ। ਇਹ ਧਰਮ ਦੀ ਪੌੜੀ ਆ, ਧਰਮ ਦੀ ਪੌੜੀ ਜਿੰਨੀ ਦੇਰ ਤੱਕ ਅਸੀਂ ਨਹੀਂ ਫੜਦੇ, ਧਰਮ ਦੀ ਪੌੜੀ ਦੇ ਨੇੜੇ ਨਹੀਂ ਆਉਂਦੇ, ਉਨੀ ਦੇਰ ਤੱਕ ਸਾਡਾ ਜੀਵਨ ਵਿਅਰਥ ਹੈ। ਇਹ ਨਹੀਂ ਕਿ ਅਸੀਂ ਕੀ ਕਰ ਸਕਦੇ ਹਾਂ, ਨਹੀਂ ਭਾਈ, ਸਾਨੂੰ ਅਸੀਂ ਤੇ ਗੁਰੂ ਕੇ ਸਿੱਖ ਹਾਂ, ਗੁਰੂ ਕੇ ਸਿੱਖਾਂ ਕੋਲ ਸਿੱਖ ਹੋਣ ਦੀ ਪਦਵੀ ਬੜੀ ਵੱਡੀ ਆ। ਭਾਈ ਗੁਰਦਾਸ ਜੀ ਨੂੰ ਪੁੱਛੋ ਕਿ ਸਿੱਖ ਦੀ ਕਿੱਡੀ ਵੱਡੀ ਪਦਵੀ ਆ, ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਗੁਰਸਿੱਖੀ ਮਹਾਨ ਹੈ, ਗੁਰਸਿੱਖੀ ਤਾਂ ਬੜੀ ਵੱਡੀ ਮਹਾਨਤਾ ਹੈ ਗੁਰਸਿੱਖੀ ਦੇ ਕੋਲੇ, ਪਰ ਜਦੋਂ ਆਪਾਂ ਉੱਦਮ ਕੀਤਾ ਨਾ, ਤੇ ਫਿਰ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬੋਹਿਤ ਗੁਰੂ ਸਾਡੀ ਕੰਢ ਤੇ ਹੱਥ ਰੱਖ ਦਿੰਦੇ ਨੇ, ਸ਼ਾਬਾਸ਼ ਦਿੰਦੇ ਨੇ, ਲੈ ਗੁਰਮੁਖਾ ਤੂੰ ਤੇ ਨਿਤਰਿਆ ਨਾ ਇਹਨਾਂ ਦੇ ਵਿੱਚੋਂ, ਇੰਨੀ ਦੁਨੀਆਂ ਦੇ ਵਿੱਚੋਂ ਤੂੰ ਤੇ ਉੱਦਮ ਕੀਤਾ ਨਾ। ਤੇ ਫਿਰ ਮਹਾਰਾਜ ਛਾਤੀ ਨਾਲ ਲਾ ਕੇ ਕਹਿੰਦੇ ਨੇ ਉੱਦਮ ਕਰੇਂਦਿਆਂ ਜੀਓ ਤੂੰ, ਕਮਾਵੰਦਿਆ ਸੁਖ ਪੁੰਚ, ਧਿਆਇਂਦਿਆ ਤੂੰ ਪ੍ਰਭੂ ਮਿਲ, ਨਾਨਕੀ ਉਤਰੀ ਚਿੰਤ, ਤੇਰੀਆਂ ਚਿੰਤਾ ਸਾਰੀਆਂ ਮੇਟ ਦਿਆਂਗੇ। ਤੂੰ ਉੱਦਮ ਕਰਕੇ ਰੱਖੀ, ਡਰੀ ਨਾ, ਲੋਕ ਤੈਨੂੰ ਕਹਿਣਗੇ ਕਿ ਸੌ ਚੂਹਾ ਖਾ ਕੇ ਬਿੱਲੀ ਹੁਣ ਅੱਜ ਨੂੰ ਚੱਲੀ ਹੈ, ਕਹਿ ਦੀ ਵੀ ਚੱਲੀ ਤੇ ਹੈ ਨਾ, ਤੂੰ ਤਾਂ ਚੱਲਿਆ ਹੀ ਨਹੀਂ, ਪ੍ਰਵਾਹ ਨਾ ਕਰੀ ਲੋਕ ਕੀ ਕਹਿੰਦੇ ਨੇ, ਉਹਦੀ ਤੂੰ ਰਤਾ ਪਰ ਵੀ ਉਧਰ ਧਿਆਨ ਨਹੀਂ ਦੇਣਾ, ਆਪਣਾ ਧਿਆਨ ਪਰਮਾਤਮਾ ਵੱਲ ਰੱਖਣਾ ਹੈ, ਫਿਰ ਵੇਖੀ ਆਨੰਦ ਕੀ ਆਉਂਦਾ ਹੈ। ਇਸ ਕਰਕੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਮੇਰੇ ਮਨ ਭਜ ਰਾਮ ਨਾਮ ਸਭ ਅਰਥ ਆ, ਤੈਨੂੰ ਸਾਰੇ ਪਦਾਰਥ ਪ੍ਰਾਪਤ ਹੋ ਜਾਣਗੇ, ਪ੍ਰਭੂ ਦੇ ਨਾਮ ਨੂੰ ਸਿਮਰਨਾ ਕਰ।
ਗੁਰ ਪੂਰੈ ਹਰ ਨਾਮ ਦ੍ਰਿੜਾਇਆ।
ਕਹਿੰਦੇ ਭਾਈ ਜਦੋਂ ਪੂਰਾ ਪ੍ਰਭ ਅਰਾਧਿਆ, ਪੂਰਾ ਜਾ ਕੇ ਨਾਓ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਵੇਖੀ ਕਿਤੇ ਦੁਕਾਨਾਂ ਬੜੀਆਂ ਵੱਡੀਆਂ ਨੇ, ਪ੍ਰਦਰਸ਼ਨੀ ਬੜੀ ਵੱਡੀ ਹੈ, ਪਦਾਰਥਵਾਦੀ ਯੁੱਗ ਦੇ ਵਿੱਚ ਕਿਤੇ ਤੇਰੀਆਂ ਅੱਖਾਂ ਨਾਲ ਧੰਧਿਆ ਜਾਣ ਕਿ ਤੂੰ ਇਹ ਪਦਾਰਥ ਨਾਮ ਦਾ ਪਦਾਰਥ ਲੈਣਾ ਕਿੱਥੋਂ ਹੈ। ਬੜੀਆਂ ਰਾਹ 'ਚ ਦੁਕਾਨਾਂ ਲੱਗੀਆਂ ਹੋਈਆਂ ਨੇ, ਕੋਈ ਕਹਿੰਦਾ ਮੇਰੇ ਕੋਲ ਸੱਚਾ ਸੌਦਾ ਹੈ, ਕੋਈ ਕਹਿੰਦਾ ਮੇਰੇ ਕੋਲ ਹੋਰ ਵੀ ਉਦੋਂ ਗਾਂ ਸੌਦਾ ਹੈ, ਕੋਈ ਕਹਿੰਦਾ ਮੈਂ ਰਾਹ ਦਾ ਸਵਾਮੀ ਹਾਂ, ਕੋਈ ਹੋਰ ਗਾਂ ਨਿਰੰਕਾਰ ਦੇ ਵੱਡੇ ਠੇਕੇਦਾਰ ਬਣੇ ਬੈਠੇ ਨੇ। ਮਹਾਰਾਜ ਕਹਿੰਦੇ ਬਾਜੀ ਇਹਨਾਂ ਤੋਂ ਕੀ ਤੋਂ ਲਏਗਾ। ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਭਾਈ ਗੁਰਪੂਰੇ ਹਰਨਾਮ ਦਰੜਾਇਆ,
ਪੂਰੇ ਗੁਰੂ ਨੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਸਾਨੂੰ ਨਾਮ ਦ੍ਰਿੜ ਕਰਵਾ ਦਿੱਤਾ ਹੈ,
ਬਿਨ ਨਾਵੈ ਜੀਵਨ ਬਿਰਥਾ।
ਕਹਿੰਦੇ ਇੱਕ ਗੱਲ ਦਾ ਪੱਕਾ ਖਿਆਲ ਕਰ ਲਈ ਕਿ ਜੇ ਤੂੰ ਹਾਲੇ ਵੀ ਭੁਲੇਖੇ ਵਿੱਚ ਰਿਹਾ ਨਾ ਤੇ ਬਿਨਾਂ ਪ੍ਰਮਾਤਮਾ ਦੇ ਨਾਮ ਤੋਂ ਤੂੰ ਤੇਰਾ ਜਿਹੜਾ ਜੀਵਨ ਹੈ ਉਹ ਬੇਅਰਥਾ ਚਲੇ ਜਾਏਗਾ, ਉਹ ਕੰਮ ਨਹੀਂ ਆਵੇਗਾ। ਕਿਉਂਕਿ ਜੀਵਨ ਤਾਂ ਬੀਤੇਗਾ ਨਾ, ਮਹਾਰਾਜ ਹਜ਼ੂਰ ਫਰਮਾਉਂਦੇ ਨੇ ਬੀਤ ਜਹਿ ਜਨਮ ਅਕਾਜ ਰੇ, ਨਿਸ ਦਿਨ ਸੁਣ ਕੇ ਪ੍ਰਾਣ ਸਮਝ ਤਰਾ ਰੇ, ਅਜਾਨ ਕਾਲ ਤੋਂ ਪਹੁੰਚਿਉ ਆਣ ਕਹਾਂ ਜਹਿ ਭਾਜ ਰੇ, ਅਸਥਰ ਜੋ ਮਾਨਿਓ ਦੇ ਸੋ ਤਾਂ ਤੇਰੋ ਹੋਏ ਹੈ ਖੇ, ਕਿਉਂ ਨਾ ਹਰ ਕੋ ਨਾਮ ਲੇਹ ਮੂਰਖ ਨਲਾਜ ਰੇ। ਕਹਿੰਦੇ ਤੈਨੂੰ ਜਮਾਂ ਹੀ ਸ਼ਰਮ ਨਹੀਂ ਆਈ, ਇੰਨੀ ਮੂਰਖਤਾ ਧਾਰਨ ਕਰ ਲਈ, ਕਿਉਂਕਿ ਨਾਮ ਤੋਂ ਬਿਨਾਂ ਸਾਰਾ ਹੀ ਤੇਰਾ ਜੀਵਨ ਹਜ਼ੂਰ ਫਰਮਾਉਂਦੇ ਨੇ ਬਿਰਥਾ ਹੈ।
ਰਹਾਓ ਬਿਨ ਗੁਰ ਮੂੜ ਭਏ ਹੈ ਮਨ ਮੁਖ।
ਵਿਸਰਾਮ ਦੇ ਕੇ ਸਤਿਗੁਰੂ ਜੀ ਕਿਰਪਾ ਕਰਦੇ ਨੇ ਗੁਰੂ ਤੋਂ ਬਿਨਾਂ। ਕਹਿੰਦੇ ਭਾਈ ਇਹ ਮਨਮੁਖ ਲੋਕ ਮੂਰਖ ਹੋਏ ਫਿਰਦੇ ਨੇ,
ਇਹ ਮੋਹ ਮਾਇਆ ਨਿਤ ਫਾਥਾ।
ਕਿਵੇਂ ਮੂਰਖ ਹੋਏ ਨੇ ਮਹਾਰਾਜ, ਕਿਰਪਾ ਕਰਕੇ ਸਮਝਾਓ। ਕਹਿੰਦੇ ਇਹ ਮੋਹ ਮਾਇਆ ਦੇ ਵਿੱਚ, ਮੋਹ ਮਾਇਆ ਦੇ ਜਾਲ ਦੇ ਵਿੱਚ ਬੁਰੀ ਤਰ੍ਹਾਂ ਫਸੇ ਹੋਏ ਹਨ।
ਤਿੰਨ ਸਾਧੂ ਚਰਨ ਨਾ ਸੇਵੇ ਕਬ ਹੋ।
ਕਿਉਂਕਿ ਇਹਨਾਂ ਨੇ ਕਿੰਤੂ ਹੀ ਕੀਤਾ ਵੀ ਸਾਧੂ ਕਿਹੜੇ ਹੁੰਦੇ ਆ ਜੀ, ਸਾਧੂ ਤਾਂ ਐਵੇਂ ਪਖੰਡਵਾਦ ਦਾ ਨਾਂ ਹੈ, ਹੋਣਗੇ ਪਖੰਡੀ ਵੀ ਹੋਣਗੇ ਭਾਈ, ਨਾਮ ਤੋਂ ਸੱਖਣੇ ਵੀ ਹੋਣਗੇ, ਪਰ ਇੰਨੇ ਗੁਰੂ ਕੇ ਪਿਆਰੇ ਜਿਨ੍ਹਾਂ ਦੇ ਤੁਸੀਂ ਦਰਸ਼ਨ ਕੀਤੇ, ਦਾਸ ਨੇ ਵੀ ਕੀਤੇ ਸਾਧ ਸੰਗ, ਉਹਨਾਂ ਸਾਧੂ ਮਹਾਤਮਾ ਦਾ ਵੀ ਆਪਾਂ ਖੰਡਨ ਕਰ ਦਿਆਂਗੇ। ਕਿਤੇ ਬਾਬਾ ਤਾਰਾ ਸਿੰਘ ਜੀ ਸਿਰਿਹਾਰੀ ਵਾਲੇ, ਕਿਤੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ, ਕਿਤੇ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਸਾਧ ਸੰਗ ਜੀ, ਕਿਤੇ ਮਸਤੂਆਣ ਵਾਲੇ ਮਹਾਂਪੁਰਖ, ਕਿੰਨੇ ਮਹਾਂਪੁਰਖ, ਕਿੰਨੇ ਕਾਰ ਸੇਵਾ ਵਾਲੇ ਬਾਬਾ ਹਰਬੰਸ ਸਿੰਘ ਜੀ, ਬਾਬਾ ਖੜਕ ਸਿੰਘ ਜੀ, ਇਹ ਸਾਧੂ ਹੀ ਨਹੀਂ ਹੈਗੇ? ਨਹੀਂ ਭਾਈ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੰਚਲ ਕਹਿ ਕੇ ਸਾਧ ਕਰ ਤਰਨਾ ਇਹੋ ਸੰਸਾਰ, ਇਹ ਮਹਾਰਾਜ ਨੇ ਸਾਨੂੰ ਹੁਕਮ ਕੀਤਾ ਹੈ ਕਿ ਸਾਧੂਆਂ ਦਾ ਪੱਲਾ ਫੜ ਕੇ ਵੀ ਸੰਸਾਰ ਤੋਂ ਤਰਿਆ ਜਾ ਸਕਦਾ, ਕਿਉਂਕਿ ਉਹਨਾਂ ਨੇ ਪਰਮਾਤਮਾ ਦੇ ਨਾਮ ਵਿੱਚ ਤੇ ਗੁਰੂ ਕੀ ਸੇਵਾ ਵਿੱਚ ਹੀ ਲਾਉਣਾ ਨਾ। ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਭਾਈ ਉਹਨਾਂ ਨੇ ਮਨਮੁੱਖ ਲੋਕਾਂ ਨੇ ਮੂਰਖਤਾਈ ਦੇ ਅੰਦਰ ਕਦੇ ਪਰਮਾਤਮਾ ਦੇ ਨਾਮ ਜਪਣ ਵਾਲੇ ਨਾਮ ਰਸੀ ਸਾਧੂਆਂ ਦਾ ਪੱਲਾ ਹੀ ਨਹੀਂ ਫੜਿਆ, ਕਦੇ ਸੇਵਾ ਨਹੀਂ ਕੀਤੀ।
ਤਿੰਨ ਸਭ ਜਨਮ ਅਕਾਥਾ।
ਸਾਂਝੇ ਕਹਿੰਦੇ ਭਾਈ ਉਹਨਾਂ ਦਾ ਜਨਮ ਜਿਹੜਾ ਸੀ ਵਿਸ਼ਿਆਂ ਦੇ ਵਿੱਚ ਹੀ ਅਕਾਰਥ ਹੀ ਬੇਅਰਥ ਬੀਤ ਗਿਆ।
ਜਿਨ ਸਾਧੂ ਚਰਨ ਸਾਧ ਪਾਗ ਸੇਵੇ।
ਹਾਂ ਕਹਿੰਦੇ ਭਾਈ ਜਿਨ੍ਹਾਂ ਗੁਰਮੁਖਾਂ ਨੇ ਸਾਧੂ ਮਹਾਤਮਾ ਜਿਹੜੇ ਨਾਮ ਰਸੀਏ ਭਾਉ ਭਗਤੀ ਵਾਲੇ ਸਨ ਉਹਨਾਂ ਦੇ ਚਰਨਾਂ ਦੀ ਸੇਵਾ ਕੀਤੀ।
ਤਿੰਨ ਸਫਲਿਓ ਜਨਮ ਸਨਾਥਾ।
ਕਿਉਂਕਿ ਉਹਨਾਂ ਦੀ ਸੰਗਤ ਵਿੱਚ ਜਾਣ ਤੇ ਉਹਨਾਂ ਨੂੰ ਪਤਾ ਲੱਗਾ ਕਿ ਇਹ ਤੇ ਮਹਾਤਮਾ, ਮੈਂ ਤੇ ਹਲੇ 11 ਵਜੇ ਇੱਥੋਂ ਗਿਆ ਸੀ ਤੇ ਮੈਂ 1 ਵਜੇ ਮੁੜਿਆ ਹਾਂ ਤੇ ਮਹਾਤਮਾ ਤਾਂ ਕਿਤੇ 12 ਵਜੇ ਇਸ਼ਨਾਨ ਕਰਕੇ ਫਿਰ ਪ੍ਰਭੂ ਦੀ ਭਗਤੀ ਵਿੱਚ ਲੀਨ ਹੋਏ ਬੈਠੇ ਨੇ, ਮੈਂ ਤੇ ਐਵੇਂ ਹੀ ਨਿੰਦਾ ਕਰਦਾ ਰਿਹਾ। ਤੇ ਜਦੋਂ ਕਿਹਾ ਮਹਾਤਮਾ ਜੀ ਗੱਫਾ ਛਕੋ, ਕਹਿੰਦੇ ਨਹੀਂ 8 ਪੈਰ ਛਕਦੇ ਆ, 2 ਫੁਲਕੇ ਛਕਣੇ 8 ਪੈਰਾਂ ਤੋਂ ਬਾਅਦ। ਵਾਹ ਕਹਿੰਦੇ ਮੈਂ ਤਾਂ ਕਿਹਾ ਵੀ ਤੇ ਸਿਰਫ ਖਾਣ ਵਾਲੇ ਹੀ ਨੇ। ਤੇ ਫਿਰ ਦਿਨ ਚੜਿਆ, ਕਹਿੰਦੇ ਨਹੀਂ ਭਾਈ ਪ੍ਰਚਾਰ ਕਰਨ ਜਾਣਾ ਹੈ, ਇੱਕ ਥਾਂ ਤੇ ਨਹੀਂ 10-10 ਥਾਂ ਤੇ ਸਟੇਜਾਂ ਲੱਗਣੀਆਂ, ਗੁਰਮਤ ਦਾ ਪ੍ਰਚਾਰ ਕਰਨਾ, ਗੁਰੂ ਕੀਆਂ ਸੰਗਤਾਂ ਨੂੰ ਗੁਰੂ ਦੇ ਲੜ ਲਾਉਣਾ। ਦਾਸ ਨੇ ਦੇਖਿਆ ਸਾਧ ਸੰਗਤ, ਜਦੋਂ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜੀ ਦੇ ਨਾਲ ਵਹੀਰ ਚੱਲਦਾ ਸੀ ਨਾ, ਜੱਥਾ ਪ੍ਰਚਾਰ ਚੱਲਦਾ ਸੀ, ਕਈ ਲੋਕਾਂ ਨੇ ਸ਼ੰਕਾ ਕਰਨੀ, ਮਹਾਂਪੁਰਖਾਂ ਨੇ ਕਹਿਣਾ ਵੀ 10 ਦਿਨ ਸਾਡੇ ਨਾਲ ਕੋਈ ਰਹੋ, 10 ਦਿਨ ਤੇ ਕਈਆਂ ਨੇ ਰਹਿਣਾ ਵੀ ਚਲੋ ਸੇਵਾ ਕਰਾਂਗੇ, ਮਹਾਂਪੁਰਖਾਂ ਦਾ ਪ੍ਰਚਾਰ ਸੁਣਾਂਗੇ। ਜਦੋਂ ਉਹਨਾਂ ਨੇ ਦੇਖਣਾ ਕਿ ਮਹਾਂਪੁਰਖਾਂ ਦੇ ਨਾ ਕੋਈ ਸੌਣ ਦਾ ਸਮਾਂ, ਨਾ ਖਾਣ ਦਾ ਸਮਾਂ, ਪ੍ਰਚਾਰ ਤੋਂ ਬਿਨਾਂ ਗੱਲ ਦੂਜੀ ਕੋਈ ਨਹੀਂ, ਤੇ ਉਧਰੋਂ 3-3 ਕਲਾਸਾਂ ਲਾ ਕੇ ਵਿਦਿਆਰਥੀਆਂ ਨੂੰ ਪੜ੍ਹਾਉਣਾ, ਤੇ ਫਿਰ ਉਹਨਾਂ ਦੇ ਉੱਪਰ ਨਿਗਾਹ ਵੀ ਰੱਖਣੀ ਵੀ ਆਪ ਵੀ ਪੜ੍ਹਦੇ ਆ ਕਿ ਨਹੀਂ ਪੜ੍ਹਦੇ, ਤੇ 5-5, 6-6 ਥਾਵਾਂ ਤੇ ਜਾ ਕੇ ਕਥਾ ਕਰਨੀ, ਤੇ ਫਿਰ ਹੱਥ ਜੋੜ ਕੇ ਖਲੋ ਜਾਂਦੇ ਸੀ, ਮਹਾਂਪੁਰਖੋ ਤੁਸੀਂ ਧੰਨ ਹੈ, ਸਾਨੂੰ ਹੁਣ ਛੁੱਟੀ ਦੇ ਦਿਓ, ਅਸੀਂ ਤੇ ਥੱਕ ਕੇ ਹਫ਼ਤੇ ਦੇ ਵਿੱਚ ਹੀ, ਸਾਡੇ ਕੋਲ ਹੋਰ ਨਹੀਂ ਰਿਹਾ ਜਾਣ, नहीं भाई रहो इत्थे खाण नूं माल पूड़े जलेबियां इन्ने पदार्थ इत्थे रहो नहीं महापुरखो बड़ा औखा है जिहड़े दूरों दूरों लगदा है साध संगत जी। इस करके महाराज सच्चे पातशाह जी कृपा करदे हन कि जिन्हां गुरमुखां ने पाई इहो जे साधु जणां दे विच संगत विच मिल के परमात्मा दा नाम जप के उन्हां दी सेवा चो आनंद लिया उन्हां दा जन्म सफला हो गया।
वो कहो कीजै दास दास दासन को।
धन गुरु रामदास महाराज सच्चे पातशाह जी फरमाउंदे ने कि गुरु के सिखा यह अरदास कर कि जेडे एहो जे साधु महात्मा नाम रसीए है। धन गुरु ग्रंथ साहब जी दे नाल संगतां नूं जोड़दे ने, खंडे बाटे दा अमृत छकाउंदे ने, बाणी पढ़ाउंदे ने, कथा करदे प्रचार करदे ने। इन्हां दे नाल महाराज सच्चे पातशाह जी सानू भी जोड़ दिओ, सानू इन्हां दी संगत बख्श दिओ।
हर दया धार जगन्नाथा।
महाराज साडे ते दया करके आप दे महाराज सच्चे पातशाह जी की नहीं आवी दे पास। आप तो सारे जगत दे मालक हो, नाथ हो, ते साडे उपर तो महाराज छोटी जी कृपा करनी है, जरूर कर दो। साडे ते दया धार के साडे ते परउपकार करदे होया सतगुरु जी साडी मत नूं ऐसे ढंग दे नाल गुरु के चरण नाल जोड़ दिओ कि असीं भी उन्हां महात्मा दी संगत विचों आनंद लै सकीए।
हम अंधले ज्ञानहीन अज्ञानी।
क्यों भाई तू आपे नहीं कर सकदा, आपे भी करया करो, तुम करया कर, तू आपे जाया कर संगत दे विच जाया कर, महात्मा दी सेवा करया कर। जो ताड़ के कहा ना धन गुरु रामदास महाराज सच्चे पातशाह जी ने, फिर गुरु के सिख ने श्रद्धा भावना दे सहत हाथ जोड़ ले, महाराज सच्चे पातशाह जी साडे च मत है नहीं गी। क्यों कहिंदे असी ते महाराज सच्चे पातशाह जी हम कहिंदे भाई असी ते मूर्ख हां अज्ञानी हां। सतगुरु जी आप ही कृपा करके सानू अज्ञानियां दा अज्ञान तोड़ के शुभ ज्ञान बख्श के ज्ञान अंजन गुरदिया अज्ञान अंधेर बनास यह कृपा करके सानू महाराज सच्चे पातशाह जी एहो संतां नाल आप जोड़ दिओ, साडी खोटी मत साडे मन विचों बनाश कर दिओ।
क्यों चालह मार्ग पंथा।
जो महाराज साडे विच चंगी श्रेष्ठ मत ही है नहीं, फिर असी अपने आप किवें असी श्रेष्ठ मार्ग ते चल सकते हैं, उस पंथ ते जिहड़ी आ धर्म की पौड़ी सी महाराज इहदे ते किवें चढ़ सकते हैं असी, क्योंकि साडे च अकली है नहीं, समझ है नहीं, बेसमझ हां। इस करके आप कृपा करो असी अपनी मत दे नाल इस पौड़ी ते नहीं चढ़ सकते, इस मार्ग ते नहीं चल सकते।
हम अंधले कौ गुर अंचल दीजा।
महाराज सच्चे पातशाह जी जो पुछया ना कि भाई तेनू दीदा है, तेनू जगत दिसदा है, कहिंदे महाराज जगत तां दिसदा है पर ज्ञान दा चानन है नहीं, इस करके हम अंधले को गुर अंचल दीजा। महाराज सच्चे पातशाह जी असी ज्ञान करके अन्ने हाँ, सानू दैवी पदार्थां दी समझ नहीं है, इस करके सानू अन्नियां नूं ज्ञान तो हीणियां नूं महाराज सच्चे पातशाह जी आप जी दी सिख्या रूप पल्ला फड़ा दिओ ताकि असी भी इस रास्ते ते चल पईए।
जन नानक चल है मिलंथा।
हजूर फरमाउंदे हन कि भाई जदों ये सतगुरु जी ने कृपा की तो फिर असी निरंतर इस पंथ ते इस मार्ग ते चल पवांगे। सतगुरु जी ने यह महान बख्शिश की है, साध संग जी गुरु साहब सच्चे पातशाह जी की इन्नी कृपा इन्नी दया कि आप दयालता दे घर विच आके सतगुरु जी ये रहमतां करदे हैं, आप करन कारण समर्थ ने। महाराज सच्चे पातशाह जी आप दया दे समुंदर ने, जिन्ना धन गुरु रामदास महाराज सच्चे पातशाह जी ने गुरबाणी विच महाराज ने उपदेश दिता ना, वह महाराज ने शुभ बखते दे रूप विच ही महाराज सच्चे पातशाह जी ने बख्शिश किया है। इस वास्ते आप सारे ही सतगुरु पातशाह जी दे शुक्र गुजार भी होइए ते सतगुरु दे दर तो यह सिख्या भी ग्रहण करिए कि साडे उपर भी महाराज की यह कृपा हो जाए। जिन्हां ने हले तक खंडे बाटे का अमृत नहीं छकिया भाई वह खंडे बाटे का अमृत छको। श्री अकाल तख्त साहब ते पंजाई तख्तां ते होर गुरु के धामां विच होर संप्रदावां विच ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੁੰਦਾ ਰਹਿੰਦਾ ਜਿੱਥੇ ਵੀ ਨੇੜੇ। ਜਿਹੜੇ ਪੰਜ ਪਿਆਰੇ ਤਿਆਰ ਬਰਤਿਆਰ ਪੰਜ ਬਾਣੀਆਂ ਸੰਪੂਰਨ ਪੜ੍ਹ ਕੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਦਰ ਹਜ਼ੂਰੀ ਵਿੱਚ ਖੰਡੇ ਦਾ ਅੰਮ੍ਰਿਤ ਦੇਣ, ਉਹ ਤੇ ਸ਼ੰਕਾ ਨਹੀਂ ਕਰਨ, ਉਹ ਗੁਰੂ ਕਾ ਅੰਮ੍ਰਿਤ ਹੈ। ਅਕਾਲ ਤਖ਼ਤ ਸਾਹਿਬ ਤੋਂ ਅੰਮ੍ਰਿਤ ਛਕੋ, ਕੇਸਗੜ੍ਹ ਸਾਹਿਬ ਤੋਂ ਛਕੋ, ਪਰ ਖੰਡੇ ਪਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਕੇ ਸਿੱਖ ਤਾਂ ਬਣੋ, ਸਤਿਗੁਰੂ ਦੀ ਤਾਂ ਸਾਡੇ ਤੇ ਪਾਈ ਕਿ ਰਹਿਮਤ ਕਿਰਪਾ ਹੋਵੇਗੀ। ਸੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਹੀ ਆਪਣੇ ਦਰ ਤੋਂ ਆਪਣੇ ਘਰ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ੁਭ ਗੁਣ ਬਖਸ਼ ਕੇ ਸਾਡੇ ਅੰਦਰ ਸਤ ਸੰਤੋਖ ਦਇਆ ਧੀਰਜ ਖਿਮਾ ਵਿਚਾਰ ਦੇ ਸ਼ੁਭ ਗੁਣ ਦੇ ਕੇ ਸਾਡੇ ਵਿੱਚੋਂ ਈਰਖਾ ਬਖੀਲੀ ਦਵੈਤ ਅਹੰਕਾਰ ਸਾੜਾ ਸਾਰਾ ਕੱਢ ਦੇਣ। ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਅਰਦਾਸਾਂ ਕਰਕੇ ਜਾਣਾ ਹੈ, ਸਤਿਗੁਰੂ ਜੀ ਜ਼ਰੂਰ ਝੋਲੀਆਂ ਭਰਨਗੇ ਭਾਈ। ਸੋ ਦਾਸ ਦੋ ਦਿਨ ਤੋਂ ਕਥਾ ਕਰਦਿਆਂ ਤੋਂ ਬੇਅੰਤ ਗਲਤੀਆਂ ਭੁੱਲਾਂ ਹੋਈਆਂ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰਕੇ ਬਖਸ਼ ਲੈਣ, ਅੱਗੇ ਤੋਂ ਸਮੱਤ ਬਖਸ਼ਣ ਸਾਰੇ ਪ੍ਰਬੰਧਕਾਂ ਦਾ। ਸਿੰਘ ਸਾਹਿਬ ਹਿੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਜੀ ਦਾ ਧੰਨਵਾਦ ਹੈ ਜਿਨ੍ਹਾਂ ਨੇ ਸਮੇਂ ਦੀ ਵੰਡ ਕਰਦਿਆਂ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਭਾਗ ਸੋ ਬਖਸ਼ਿਸ਼ ਕੀਤਾ ਹੈ। ਸਾਰੇ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ। ਸਾਰੀਆਂ ਸੰਗਤਾਂ ਦੀ ਹਾਜ਼ਰੀ ਸਤਿਗੁਰੂ ਜੀ ਦਰ ਤੇ ਪ੍ਰਵਾਨ ਕਰਨ। ਆਓ ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉ ਚਾਲੈ ਮਾਰਗ ਪੰਥਾ, ਹਮ ਅੰਧਲੇ ਕੋ ਗੁਰ ਅੰਚਲ ਦੀਜੈ, ਜਨ ਨਾਨਕ ਚਲੈ ਮਿਲੰਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।